जो पाई इस बिद दे तिन को उपदेशा बोले बोर बचन जग तेशा अब एकी जय खान आहारा मैं आयस को पाए वर तारा
कृपा निधान सतगुरु जी महाराज धन धन श्री गुरु तेग बहादुर साहब जी के पावन स्थान ते जुगो जुग अटल शब्द अवतार कल युग के बोहित नाम के जहाज श्री गुरु ग्रंथ साहब जी के चरणा जुड़ बैठी सात संगत जी तत् विचार यह मथुरा जगतारण को अवतार बनायो जप्यो जन अर्जन देव गुरु फिर संकट जोन गर्भ न आयो। अज पंचम पातशाह जी शहीदां दे सरताज सतगुरां दा शहीदी दिहाड़ा संसार भर दे विच खंडां ब्रह्मंडां दे विच मनाया जा रहा है क्योंकि मात लोक का तो असीं देख सकते हैं देवलोक विच भी मनाया जा रहा। बाणी ने लिखिया देवपुरी में गयो आप परमेश्वर पायो हर सिंघासन दियो श्री गुरु तै बैठायो जिथे अकाल पुरख का प्रकाश रूप स्थान सचखंड है उथे गुरु अर्जन देव जी महाराज जा बैठे जय जयकार हो रही है देवते आरती उतार रहे ने नमस्कार कर रहे ने पूजा कर रहे ने चरणा दे वंदना कर रहे ने फुलां दी बरखा कर रहे ने। धन गुरु अर्जन देव सच्चे पातशाह धन गुरु अर्जन देव अजय गंग जल अटल सिख संगत सब नावै नित पुराण बाचिया वेद ब्रह्मा मुख गावै ब्रह्मा भी उस्तत कर रहा है गुरु अर्जन देव जी की महिमा गा रहा ते अजय चवर सिर ढुलै ऐसा चौर महाराज के शीश से देवते कर रहे ने जेड़ा अजय है। अजय का मतलब जिस राजे नूं कोई जित ना सके अजीत ऐसे राजे गुरु अर्जन देव जी पूरे ब्रह्मांड के मालक पूरे विश्व के मालक उन्हां दे सिर ते जेड़ा चौर झूल रहा अजय चवर सिर ढुलै नाम अमृत मुख लियो गुर अर्जन सिर छतर आप परमेश्वर दियो। अकाल पुरख गुरु अर्जन देव जी दे सिर ते छतर चला रहा आखो सतनाम। अज दा शहीदी दिहाड़ा दुनिया विच लाशानी है इस दुनिया विच ही नहीं पताल लोक देव लोक चौदह भवन खंड ब्रह्मांड कोट ब्रह्मांड विच कोई रीस है ही नहीं। तत्ती तवी है तत्ता रेता है अग ही अग है चारे पासे पर तपत माहे ठंड वरताई हुण तपत दे विच ठंड हो नहीं सकती हो सकती है चारे पासे अग होवे ते विच ठंड होवे। पुछया सी मिया मीर ने महाराज सुखमनी साहब मैं रोज पढ़ता होर सारी समझ आ जाती पर मैनू ए पंक्तियां नहीं समझ आउंदियां वी जिहड़ी तपत माए ठंड किवें वरतेगी। गुरु अर्जन देव जी कहण लगे जदों प्रैक्टिकल करके दिखावांगे दस देंगे। अज मिया मीर उटे भी देख लिया वाकई तपत माए ठंड सी एनी अग बल रही सी एना तत्ता रेता पै रहा सी एनी तत्ती तवी सी ते गुरु अर्जन देव ठंडे शीतल बैठे सन के मिया मीर नू गुस्सा आ गया कहण लगा महाराज दिल्ली लाहौर दी अटमेट खड़का दे। महाराज कहंदे मिया छोड़ो प्रीति जाम से क्या हुआ तन जल रहा मन शांत है हरि नाम से असि तो ठंडे हां ਅਸੀਂ ਤਾਂ ਸੀ ਪਹਿਲਾਂ, ਸਾਨੂੰ ਕੀ ਲੱਗੇ, ਅੱਗ ਬਲ ਰਹੀ ਆਪਣਾ ਕੰਮ ਕਰ ਰਹੀ ਹੈ। ਧੰਨ ਗੁਰੂ ਅਰਜਨ, ਗੁਰੂ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ, ਅਕਾਲ ਪੁਰਖ ਨੇ ਮਹਾਰਾਜ ਦੇ ਸਿਰ ਤੇ ਛਤਰ ਚਲਾ ਦਿੱਤਾ, ਉਹ ਛਤਰ ਕੋਈ ਉਤਾਰ ਨਹੀਂ ਸਕਦਾ, ਉਹ ਜੁਗੋ ਜੁਗ ਅਟਲ ਹੈ। ਅੱਜ ਸੰਸਾਰ ਦੇ ਕੋਨੇ ਕੋਨੇ ਛਬੀਲਾਂ ਲੱਗੀਆਂ ਨੇ, ਠੰਡਾ ਜਲ ਛਕਾਇਆ ਜਾ ਰਿਹਾ, ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ ਜਾ ਰਹੇ ਨੇ। ਮਹਾਰਾਜ ਦੀ ਸ਼ਹੀਦੀ ਨੂੰ ਨਮਸਕਾਰ ਕਰੀਏ। ਗੁਰੂ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਪਹਿਲੇ ਜਾਮੇ ਚ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਝੰਡੇ ਬਾਢੀ ਤੇ ਇੰਦਰ ਸੈਨ ਨੂੰ ਬ੍ਰਹਮ ਗਿਆਨ ਦੀ ਦਾਤ ਕਿਵੇਂ ਦਿੱਤੀ। ਉਹ ਭਗਤ ਸਨ, ਬੜੇ ਜਨਮਾਂ ਜਨਮਾਂ ਤੋਂ ਪਰਮੇਸ਼ਰ ਦੀ ਉਪਾਸ਼ਨਾ ਕਰਦੇ ਆ ਰਹੇ ਸਨ। ਅੰਤਸ਼ਕਰਨ ਸ਼ੁੱਧ ਹੋ ਚੁੱਕਾ ਸੀ, ਭਗਤੀ ਕਰਕੇ ਮਨ ਸ਼ੁੱਧ ਹੋ ਜਾਂਦਾ। ਜਦੋਂ ਮਨ ਦੇ ਵਿੱਚ ਰਾਗ ਦਵੈਸ਼ ਈਰਖਾ ਵਿਕਾਰ ਕ੍ਰੋਧ ਲੋਭ ਮੋਹ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ, ਭਾਂਡਾ ਮਾਂਜਿਆ ਜਾਂਦਾ। ਭਾਂਡਾ ਧੋਏ ਬੈਸ ਧੂਪ ਦੇਵੋ, ਫਿਰ ਉਹਦੇ ਵਿੱਚ ਗਿਆਨ ਦਾ ਦੁੱਧ ਪੈਂਦਾ। ਆਖੋ ਸਤਨਾਮ ਸਿੰਘ, ਗਿਆਨ ਆਤਮਾ ਦਾ, ਆਤਮਾ ਦਾ ਗਿਆਨ ਸਾਕਸ਼ਾਤ ਪਰਮਾਤਮਾ ਦਾ ਗਿਆਨ ਹੁੰਦਾ ਹੈ, ਤੇ ਜਦੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਉਦੋਂ ਮੁਕਤੀ ਹੁੰਦੀ ਹੈ, ਫਿਰ ਜਨਮ ਮਰਨ ਨਹੀਂ ਲੈ। ਇੰਦਰ ਸੈਨ ਦੇ ਝੰਡਾ ਬਾਢੀ ਕਹਿਣ ਲੱਗੇ, ਮਹਾਰਾਜ ਕਰੋ ਕਿਰਪਾ, ਸਾਨੂੰ ਜਿਹੜੀ ਕੁੰਡੀ ਅੜੀ ਹੋਈ ਹੈ ਨਾ, ਭਗਤੀ ਕਰਦੇ 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 ਜਿਹੜੀ ਮੰਜ਼ਿਲ ਤੇ ਪਹੁੰਚੇ ਆ, ਉਸ ਤੋਂ ਅਗਲੀ ਚੀਜ਼ ਨਹੀਂ ਸਮਝ ਆ ਰਹੀ, ਆਤਮਾ ਕੀ ਹੈ ਉਹ ਦੱਸੋ। ਤੇ ਮਹਾਰਾਜ ਕਹਿੰਦੇ ਦਕਸ਼ਨਾ ਦਿਓ, ਉਹ ਕਹਿੰਦੇ ਜੇ ਉਹ ਕੁਝ ਹੈ ਤੁਹਾਡਾ ਹੀ ਹੈ। ਮਹਾਰਾਜ ਕਹਿੰਦੇ ਕੀ? ਕਹਿੰਦੇ ਤਨ ਮਨ ਧਨ ਸਭ ਤੁਹਾਡਾ। ਫਿਰ ਮਨ ਵੀ ਲੈ ਲਿਆ, ਫਿਰ ਮਨ ਕਿਵੇਂ ਦੇਈਦਾ? ਫੁਰਨਾ ਖਤਮ ਕਰਤਾ, ਬੁੱਧੀ ਨਿਸ਼ਚੇ ਕਰਦੀ ਹੈ, ਨਿਸ਼ਚਾ ਵੀ ਨਹੀਂ ਕਰ ਸਕਦੇ ਕਹਿੰਦੇ। ਫਿਰ ਚਿਤਵਨੀ ਚਿੱਤ ਦਾ ਵਿਸ਼ਾ ਹੈ ਉਹ ਵੀ ਖਤਮ, ਮੈਂ ਵੀ ਖਤਮ, ਅੰਤਸ਼ਕਰਨ ਵੀ ਦੇਤਾ। ਜਦੋਂ ਸਾਰਾ ਕੁਝ ਦੇਤਾ, ਪਿੱਛੇ ਬਚੇ ਗਿਆ ਸਰੂਪ ਸ਼ੁੱਧ ਚੇਤਨ ਆਤਮਾ, ਤਾਂ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਸਮਾਧ ਲੱਗ ਗਈ। ਜਦੋਂ ਸਮਾਧ ਲੱਗੀ, ਲਿਖਿਓ ਆਤਮਾ ਰੂਪ ਅਬਾਧਾ। ਅਬਾਧਾ ਦਾ ਮਤਲਬ ਹੁੰਦਾ ਜਿਹਦਾ ਵੱਧ ਨਾ ਹੋ ਸਕੇ, ਵੱਧ ਮੈਨੇ ਮਾਰ ਦੇਣਾ, ਕੱਟ ਦੇਣਾ। ਮਹਾਰਾਜ ਗੀਤਾ ਵਿੱਚ ਲਿਖਦੇ ਨੇ, ਅਰਜਨ ਜਿਹੜਾ ਤੇਰਾ ਅਸਲੀ ਰੂਪ ਹੈ, ਅਰਜਨ ਨੂੰ ਕਹਿ ਰਹੇ ਨੇ, ਜਿਹੜੀ ਆਤਮਾ ਉਹਨੇ ਕੋਈ ਨਹੀਂ ਮਰਨਾ। ਭੀਸ਼ਮ ਪਿਤਾਮਾ ਤੇਰੇ ਸਾਹਮਣੇ ਖੜਾ ਹੈ, ਤੂੰ ਕਹਿਣਾ ਮਰ ਜਾਏਗਾ, ਇਹ ਜਿਹੜਾ ਸਰੀਰ ਹੈ ਇਹਨੇ ਮਰ ਜਾਣਾ, ਤੂੰ ਨਾ ਵੀ ਮਾਰੇਗਾ ਨਾ ਇਹਨੇ ਫਿਰ ਵੀ ਮਰ ਜਾਣਾ, ਪਰ ਜਿਹੜਾ ਅਸਲ ਭੀਸ਼ਮ ਪਿਤਾਮਾ ਉਹਨੇ ਕੋਈ ਨਹੀਂ ਮਰਨਾ। ਅਰਜਨ ਕਹਿੰਦਾ ਮਹਾਰਾਜ ਅਸਲ ਕਿਹੜਾ? ਭਗਵਾਨ ਕਹਿੰਦੇ ਨੇ ਉਹ ਜੋਤ ਹੈ ਪਰਮਾਤਮਾ ਦੀ, ਉਹਨੂੰ ਕੋਈ ਨਹੀਂ ਕੱਟ ਸਕਦਾ। ਨਾਇਨਮ ਛਿੰਗੰਤੀ ਸ਼ਸਤਰਾਣੀ, ਨਾਇਨਮ ਦਹਤੀ ਪਾਵਕਾ, ਨਾ ਚਾਇਨਮ ਕਲੇ ਦੇ ਅੰਤ ਆਪੋ, ਨਾ ਸ਼ੋਸ਼ਯਤੀ ਮਾਰੁਤਾ। ਇਹ ਗੀਤਾ ਦਾ ਮਹਾਂਵਾਕ ਸਲੋਕ ਹੈ। ਭਗਵਾਨ ਕਹਿੰਦੇ ਨਾਇਨਮ ਛਿੰਗੰਤੀ, ਛਿੰਗੰਤੀ ਦਾ ਮਤਲਬ ਛੇਦਨ ਕਰ ਦੇਣਾ, ਕੱਟ ਦੇਣਾ। ਸ਼ਸਤਰਾਣੀ ਸ਼ਸਤਰਾਂ ਨਾਲ ਨਹੀਂ ਕੱਟੀ ਜਾ ਸਕਦੀ, ਆਤਮਾ ਨੂੰ ਸ਼ਸਤਰ ਨਹੀਂ ਕੱਟ ਸਕਦੇ। ਨਾਇਨਮ ਦੈਤੀ ਪਾਵਕਾ, ਪਾਵਕ ਕਹਿੰਦੇ ਨੇ ਅੱਗ ਨੂੰ, ਦੈਤੀ ਕਹਿੰਦੇ ਨੇ ਸਾੜ ਦੇਣਾ, ਕਹਿੰਦੇ ਅੱਗ ਸਾੜ ਨਹੀਂ ਸਕਦੀ। ਨਾ ਚਾਇਨਮ ਕਲੇ ਦੇ ਅੰਤ ਆਪੋ, ਕਹਿੰਦੇ ਪਾਣੀ ਉਹਨੂੰ ਗਿੱਲਾ ਨਹੀਂ ਕਰ ਸਕਦਾ, ਡੋਬ ਨਹੀਂ ਸਕਦਾ। ਨਾ ਸ਼ੋਸ਼ਿਓ ਤੀ ਮਾਰਤਾ, ਮਾਰਤ ਕਹਿੰਦੇ ਹਵਾ ਨੂੰ, ਹਵਾ ਸੁਕਾ ਨਹੀਂ ਸਕਦੀ, ਉਡਾ ਨਹੀਂ ਸਕਦੀ। ਉਹ ਅਬਾਧ ਰੂਪ ਆਤਮਾ, ਜੋਤ ਰੂਪ ਪਰਮਾਤਮਾ ਦੇ ਦਰਸ਼ਨ ਝੰਡੇ ਬਾਢੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਭਾਈ ਇੰਦਰ ਸੈਨ ਨੂੰ ਤੇ ਝੰਡੇ ਬਾਢੀ ਨੂੰ ਕਰਾ ਦਿੱਤੇ ਨੇ। ਹੁਣ ਉਸ ਤੋਂ ਅਗਲੀ ਕਥਾ ਸੁਣੋ ਪ੍ਰੇਮ ਨਾਲ ਸਾਰੀ ਸੰਗਤ ਗੱਜ ਵੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਇਸ ਬਿਦ ਦੇ ਤਿੰਨ ਕੋਪਦੇਸ਼ਾ
ਇਸ ਪ੍ਰਕਾਰ ਬ੍ਰਹਮ ਗਿਆਨ ਦਾ ਉਪਦੇਸ਼ ਭਾਈ ਝੰਡੇ ਬਾਡੀ ਨੂੰ ਔਰ ਇੰਦਰ ਸੈਨ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ
ਬੋਲੇ ਬਹੁਰ ਬਚਨ ਜਗਤੇਸ਼ਾ
ਜਦੋਂ ਆਤਮਾ ਦਾ ਸਾਕਸ਼ਾਤ ਦਰਸ਼ਨ ਗੁਰੂ ਜੀ ਨੇ ਕਰਾ ਦਿੱਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ
ਅਬ ਏਕੀ ਜੈ ਖਾਨ ਆਹਾਰਾ
ਮਹਾਰਾਜ ਕਹਿੰਦੇ ਭਾਈ ਇੰਦਰ ਸੈਨ ਭਾਈ ਝੰਡਾ ਆਹ ਲੰਗਰ ਜਿਹੜਾ ਹੁਣ ਤੁਸੀਂ ਲੈ ਕੇ ਆਏ ਹੋ ਇਹਨੂੰ ਛਕਣਾ ਕਰੋ
ਮੈਂ ਆਇਸ ਕੋ ਪਾਇਵਰ ਤਾਰਾ
ਭਾਈ ਬਾਲਾ ਜੀ ਕਹਿੰਦੇ ਨੇ ਹੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਇਸ਼ਾਰਾ ਕੀਤਾ ਵੀ ਭੋਜਨ ਵਰਤਾ ਦੇ ਮਰਦਾਨੇ ਨੂੰ ਪਹਿਲਾਂ ਛਕਾ ਦਿੱਤਾ ਸੀ ਚਾਰ ਹਿੱਸੇ ਪਏ ਸਨ ਪੰਜ ਵਰਤਾਰੇ ਕਰਾਏ ਸਨ ਮਹਾਰਾਜ ਮਰਦਾਨੇ ਦਾ ਵਰਤਾਰਾ ਪਹਿਲਾਂ ਮਰਦਾਨੇ ਨੂੰ ਦੇ ਦਿੱਤਾ ਸੀ ਚਾਰ ਵਰਤਾਰੇ ਰਹਿੰਦੇ ਸਨ ਬਾਲੇ ਨੂੰ ਆਗਿਆ ਹੋਈ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਚਾਰੇ ਵਰਤਾਰੇ ਵਰਤਾਣਾ ਕੀਤੇ
ਸ੍ਰੀ ਗੁਰ ਤਬ ਨਿਜ ਕਰ ਮੈਂ ਲੀਨੋ
ਜਦੋਂ ਪਹਿਲਾ ਵਰਤਾਰਾ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਦਿੱਤਾ
ਭਗਤ ਜਾਨ ਨਿਜ ਅਚਵਨ ਕੀਨੋ
ਸਤਿਗੁਰਾਂ ਨੇ ਆਪਣਾ ਭਗਤ ਜਾਣ ਕੇ ਭਾਈ ਝੰਡੇ ਬਾਡੀ ਦੇ ਘਰ ਦਾ ਭੋਜਨ ਛਕਿਆ
ਨੀਕੋ ਸੰਤ ਹੋਏ ਜੈ ਥਾਈ
ਭਾਈ ਸਾਹਿਬ ਜੀ ਲਿਖਦੇ ਨੇ ਬਾਲਾ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੇਖਦੇ ਸਨ ਵੀ ਭੋਜਨ ਕਿਹਦੇ ਘਰ ਦਾ ਹੈ ਜੇ ਤੇ ਸਾਧੂ ਦੇ ਘਰ ਦਾ ਹੈ ਸੰਤ ਦੇ ਘਰ ਦਾ ਤਾਂ ਛਕ ਲੈਂਦੇ ਸਨ ਜੇ ਦੋ ਨੰਬਰ ਦੀ ਕਮਾਈ ਆ ਫੇਰ ਨਹੀਂ ਸੀ ਖਾਂਦੇ ਨੀਕੋ ਸੰਤ ਹੋਏ ਜੇ ਥਾਈ ਜਿੱਥੇ ਕੋਈ ਚੰਗੀ ਬਿਰਤੀ ਵਾਲਾ ਭਾਈ ਲਾਲੋ ਵਰਗਾ ਭਾਈ ਝੰਡੇ ਵਰਗਾ ਕੋਈ ਕਿਰਤ ਕਰਨ ਵਾਲਾ ਨਾਮ ਜਪਣ ਵਾਲਾ ਸੰਤ ਬਿਰਤੀ ਵਾਲਾ ਕੋਈ ਹੋਵੇ ਉਹਦੇ ਘਰ ਦਾ ਪ੍ਰਸ਼ਾਦਾ ਮਹਾਰਾਜ ਛਕ ਲੈਂਦੇ ਸਨ
ਬੈਠਾ ਪ੍ਰਭ ਜੀ ਭੋਜਨ ਖਾਈ
ਉਸੇ ਮਹਾਰਾਜ ਭੋਜਨ ਛਕ ਲੈਂਦੇ ਸਨ ਰੁੱਖਾ ਮਿੱਸਾ ਜਿਹੋ ਜਿਹਾ ਵੀ ਹੋਵੇ ਪ੍ਰੇਮ ਹੋਵੇ ਰਾਜਿਆਂ ਕੋਲ ਵੀ ਛਕਿਆ ਇਹ ਨੀ ਵੀ ਇਕੱਲਾ ਗਰੀਬਾਂ ਕੋਲ ਹੀ ਛਕਿਆ ਰਾਜਿਆਂ ਕੋਲ ਵੀ ਛਕਿਆ ਪਰ ਪ੍ਰੇਮ ਦੇਖ ਕੇ ਛਕਿਆ ਸ਼ਰਧਾ ਵੇਖੀ ਹੈ ਜਿਵੇਂ ਹੁਣ ਸ਼ਿਵਨਾਭ ਦੇ ਕੋਲ ਵੀ ਮਹਾਰਾਜ ਗਏ ਹਨ ਉਹਨੇ ਸੇਵਾ ਕੀਤੀ ਮਹਾਰਾਜ ਨੂੰ ਪਹਿਲਾਂ ਸਤਿਗੁਰਾਂ ਨੇ ਪ੍ਰੀਖਿਆ ਲਈ ਸਾਰਾ ਕੁਝ ਹੋਇਆ ਅਖੀਰ ਫਿਰ ਉਹਨੇ ਸੇਵਾ ਵੀ ਲੁੱਟੀ ਸਤਿਗੁਰਾਂ ਦੀ ਫਿਰ ਮਹਾਰਾਜ ਉਹਦਾ ਭੋਜਨ ਛਕਦੇ ਵੀ ਰਹੇ ਪ੍ਰੇਮ ਨਾਲ ਛਕਾਉਂਦਾ ਰਿਹਾ ਕਹਿੰਦੇ ਮਹਾਰਾਜ ਉੱਥੇ ਭੋਜਨ ਛਕਦੇ ਜਿੱਥੇ ਬਿਰਤੀ ਸੰਤਾਂ ਵਾਲੀ ਹੋਵੇ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਪਰ ਉਹਦੇ ਮਨ ਦੇ ਵਿੱਚ ਕੋਈ ਰਾਗ ਦਵੈਸ਼ ਪਾਪ ਨਾ ਹੋਵੇ ਉਹਦੇ ਘਰ ਦਾ ਭੋਜਨ ਗੁਰੂ ਜੀ ਛਕ ਲੈਂਦੇ ਸਨ
ਨਾ ਤੁਰ ਪੌਣ ਆਹਾਰੀ ਰਹੀ
ਨਹੀਂ ਤਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਪੌਣ ਹਾਰੀ ਰਹਿੰਦੇ ਸਨ ਹਵਾ ਦੇ ਆਸਰੇ ਪਾਣੀ ਵੀ ਨਾ ਮਿਲੇ ਤੇ ਕੋਈ ਗੱਲ ਨਹੀਂ ਪਾਣੀ ਤੋਂ ਬਿਨਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਤਾਂ ਪਰਮੇਸ਼ਰ ਨੇ ਭਾਈ ਗੁਰਦਾਸ ਜੀ ਨੇ ਸਿੱਖਾਂ ਬਾਰੇ ਲਿਖਿਆ ਕਹਿੰਦੇ ਸਿੱਖਾਂ ਦੀ ਵੀ ਐਸੀ ਅਵਸਥਾ ਬਣ ਜਾਂਦੀ ਹੈ ਵੀ ਉਹ ਵੀ ਪਾਣੀ ਦੇ ਅੰਨ ਤੋਂ ਬਿਨਾਂ ਰਹਿ ਜਾਂਦੇ ਲਿਖਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਫਿਰਮ ਚਖਾਇਆ ਭੁੱਖ ਨਾ ਖਾਣ ਪੀਣ ਅੰਨ ਪਾਣੀ ਸ਼ਬਦ ਸੁਰਤ ਨੀਂਦ ਉਗੜੀ ਜਾਗਦਿਆ ਸੁਖ ਰਹਿਣ ਵਿਹਾਣੀ ਇਹੋ ਜਿਹੇ ਗੁਰਸਿੱਖ ਹੋਏ ਨੇ ਪੰਥ ਖਾਲਸੇ ਵਿੱਚ ਵੀ ਜਿਨ੍ਹਾਂ ਗੁਰਸਿੱਖਾਂ ਨੂੰ ਪ੍ਰਸ਼ਾਦੇ ਦੀ ਪਾਣੀ ਦੀ ਇੱਛਾ ਹੀ ਨਹੀਂ ਹੋਈ ਕਦੀ ਸੁੱਤੇ ਹੀ ਨਹੀਂ ਗਈ ਭਾਈ ਆਲਮ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਗੜਬਈ ਹੋਏ ਨੇ ਸਾਰੀ ਉਮਰ ਸੁੱਤੇ ਹੀ ਨਹੀਂ ਉਹ ਜਾਗ ਕੇ ਹੀ ਮਹਾਰਾਜ ਦੀ ਸੇਵਾ ਕਲਗੀਧਰ ਪਾਤਸ਼ਾਹ ਦੀ ਕਰਦੇ ਇਹ ਤਾਂ ਬੜੀਆਂ ਬੜੀਆਂ ਉੱਚੀਆਂ ਖੇਡਾਂ ਹੁੰਦੀਆਂ ਨੇ ਉਹ ਤਾਂ ਪਰਮੇਸ਼ਰ ਆਪ ਹਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਭਲਾ ਭੁੱਖ ਪਿਆਸ ਕਾਹਦੀ ਉਹ ਮਹੀਨਾ ਦੋ ਮਹੀਨੇ ਛੇ ਮਹੀਨੇ ਵੀ ਲੰਘ ਜਾਂਦੇ ਪ੍ਰਸ਼ਾਦੇ ਤੋਂ ਬਿਨਾਂ ਪਾਣੀ ਤੋਂ ਬਿਨਾਂ ਲੰਘ ਜਾਂਦੇ ਜਿੱਥੇ ਕਿਸੇ ਨੇ ਪ੍ਰੇਮ ਕਰਨਾ ਉੱਥੇ ਛਕ ਵੀ ਲੈਣਾ ਨਹੀਂ ਤਾਂ ਕੋਈ ਪਰਵਾਹ ਨਹੀਂ ਕਰਦੇ ਹਾਂਜੀ
ਜੋ ਕਿੰਕਰ ਕੇ ਕਲ ਮਲ ਦਹੀ
ਐਸੇ ਪਰਮੇਸ਼ਰ ਅਵਤਾਰ ਨਿਰੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਸੇਵਕਾਂ ਦੇ ਪਾਪਾਂ ਦਾ ਨਾਸ ਨਿਗਾਹ ਨਾਲ ਹੀ ਕਰ ਦਿੰਦੇ ਜਿਹਦੇ ਵੱਲ ਮਿਹਰ ਦੀ ਨਿਗਾਹ ਹੋ ਗਈ ਉਹ ਦੇਖੋ ਨਾ ਠੱਗਾਂ ਨੇ ਰੋਕ ਲਿਆ ਜਦੋਂ ਰੋਕ ਲਿਆ ਕਹਿੰਦੇ ਜੋ ਕੁਝ ਧਰ ਦਿਓ ਮਹਾਰਾਜ ਕਹਿੰਦੇ ਵੀ ਧਰ ਤੇ ਦਈਏ ਪਰ ਸਾਨੂੰ ਮਾਰ ਕੇ ਕੀ ਕਰੋਗੇ ਕਹਿੰਦੇ ਮਾਰ ਕੇ ਤੁਹਾਨੂੰ ਸੁੱਟ ਦਿਆਂਗੇ। ਮਹਾਰਾਜ ਕਹਿੰਦੇ ਮਾਰ ਕੇ ਸੁੱਟੋ ਨਾ, ਸਾਡਾ ਸੰਸਕਾਰ ਤੇ ਕਰ ਦਿਓ। ਲੀਲਾ ਬਚਨ ਦੇ ਵਿੱਚ ਸ਼ਕਤੀ ਭੁਲਾ ਦਿੱਤਾ। ਉਹ ਕਹਿੰਦੇ ਸੰਸਕਾਰ ਕਰ ਦਿਆਂਗੇ। ਕਹਿੰਦੇ ਫਿਰ ਉਹ ਸਾਹਮਣੇ ਲੱਕੜਾਂ ਪਲਦੀਆਂ ਪਈਆਂ, ਉਥੋਂ ਚਿਖਾ ਤੋਂ ਲੈ ਆਓ ਨਾ ਕੋਈ ਸਾਡੇ ਸੰਸਕਾਰ ਵਾਸਤੇ। ਉਹ ਦੋ ਠੱਗ ਉੱਥੇ ਖਲੋ ਗਏ, ਦੋ ਲੱਕੜਾਂ ਲੈਣ ਤੁਰ ਗਏ। ਜਦੋਂ ਸ਼ਮਸ਼ਾਨ ਘਾਟ ਚ ਗਏ, ਅੱਗੇ ਝਗੜਾ ਪਿਆ ਹੋਵੇ, ਝਗੜਾ ਹੋ ਰਿਹਾ ਦੇਵ ਗਣਾਂ ਦਾ ਤੇ ਜਮਦੂਤਾਂ ਦਾ। ਦੇਵਦੂਤ ਕਹਿੰਦੇ ਇਹ ਬੰਦਾ ਜਿਹੜਾ ਮੁਰਦਾ, ਇਹਨੂੰ ਅਸੀਂ ਲੈ ਕੇ ਜਾਣਾ। ਰਾਮਗਣ ਕਹਿੰਦੇ ਜਿਹੜੇ ਜਮਗਣ ਕਹਿੰਦੇ ਉਹ ਅਸੀਂ ਲੈ ਕੇ ਜਾਣਾ। ਜਮਗਣ ਕਹਿੰਦੇ ਆ ਦੇਖੋ ਬਈ, ਖਾਤਾ ਸਾਰੀ ਉਮਰ ਕੋਈ ਨੇਕ ਕੰਮ ਨਹੀਂ ਕੀਤਾ, ਪਾਪ ਹੀ ਪਾਪ ਕੀਤੇ ਨੇ, ਤੁਸੀਂ ਇਹਨੂੰ ਕਿਵੇਂ ਲੈ ਜਾਓਗੇ ਸਵਰਗ ਵਿੱਚ, ਇਹ ਤੇ ਨਰਕਾਂ ਚ ਜਾਣਾ। ਰਾਮਗਣ ਕਹਿੰਦੇ ਨੇ ਬਈ, ਖਾਤਾ ਤੁਹਾਡਾ ਠੀਕ ਹੈ, ਪਰ ਹੁਣੇ ਹੁਣੇ ਇਧਰ ਨਿਗਾਹ ਹੋ ਗਈ ਨਿਰੰਕਾਰ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ, ਇਹ ਹੁਣ ਨਿਗਾਹ ਕਰਕੇ ਤਰ ਗਿਆ ਹੈ। ਤੇ ਜੇ ਉਹਨਾਂ ਠੱਗਾਂ ਨੂੰ ਸਮਝ ਆ ਗਈ ਵੀ ਜਿਨ੍ਹਾਂ ਨੂੰ ਰੋਕੀ ਬੈਠੇ ਉਹ ਤੇ ਪਰਮੇਸ਼ਰ ਨੇ, ਉਹ ਦੌੜੇ ਆਏ, ਉਹਨਾਂ ਨੇ ਆਖਿਆ ਉਹ ਛੱਡੋ ਇਹਨਾਂ ਨੂੰ, ਇਹ ਤੇ ਖੁਦ ਪਰਮਾਤਮਾ ਨੇ ਇਹਨਾਂ ਦੇ ਚਰਨ ਫੜ ਲਓ। ਉਹ ਨਿਗਾਹ ਦੇ ਨਾਲ ਪਾਪੀ ਕਿਤਾ ਨੀ ਕਿੰਨੇ ਕੁ ਤਾਰ ਦਿੱਤੇ, ਐਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ। ਹਾਂਜੀ,
ਅਚਵੇ ਅਰਧ ਅਸਨ ਗੁਰ ਜਬਈ,
ਮਹਾਰਾਜ ਦਾ ਵਰਤਾਰਾ ਜਦੋਂ ਗੁਰੂ ਨਾਨਕ ਸਾਹਿਬ ਦੀ ਥਾਲੀ ਦੇ ਵਿੱਚ ਪਾ ਕੇ ਭਾਈ ਬਾਲੇ ਨੇ ਅੱਗੇ ਰੱਖਿਆ, ਦੋ ਜਾਂ ਚਾਰ ਪ੍ਰਸ਼ਾਦੇ ਰੱਖੇ ਹੋਣਗੇ, ਅੱਧੇ ਛਕ ਲਏ ਗੁਰੂ ਜੀ ਨੇ ਤੇ ਅੱਧਾ ਭੋਜਨ ਅਜੇ ਰਹਿੰਦਾ ਸੀ।
ਉਨ ਚੰਡੇ ਕੋ ਦੀਨੋ ਤਬਈ,
ਸਤਿਗੁਰਾਂ ਨੇ ਉਹਦੇ ਵਿੱਚੋਂ ਅੱਧਾ ਜਿਹੜਾ ਪ੍ਰਸ਼ਾਦ ਬਚਿਆ ਸੀ, ਸੀਤ ਪ੍ਰਸ਼ਾਦ, ਭਾਈ ਝੰਡੇ ਬਾਢੀ ਨੂੰ ਦੇ ਦਿੱਤਾ।
ਦੋਹਰਾ ਹਿਤ ਕਰ ਕੀਨੋ ਖਾਨ ਤਿਨ, ਖੁੱਲ ਗਏ ਵਿਕਟ ਕਪਾਟ।
ਸਤਸੰਗਤ ਜੀ, ਜਦੋਂ ਭਾਈ ਝੰਡੇ ਬਾਢੀ ਨੇ ਮਹਾਰਾਜ ਦਾ ਸੀਤ ਪ੍ਰਸ਼ਾਦ ਮੂੰਹ ਚ ਪਾਇਆ, ਪਹਿਲੀ ਬੁਰਕੀ ਦੇ ਨਾਲ ਹੀ ਖੁੱਲੜੇ ਕਪਾਟ, ਨਾਨਕ ਸਤਿਗੁਰੂ ਪੇ ਜਿਹੜੇ ਬੰਦ ਸੀ ਕਰੋੜਾਂ ਜਨਮਾਂ ਤੋਂ ਦਰਵਾਜੇ, ਕੜਾਕ ਕਰਕੇ ਖੁੱਲ ਗਏ। ਦਸਮ ਦੁਆਰਾ ਅਗੰਮ ਅਪਾਰਾ, ਪਰਮ ਪੁਰਖ ਕੀ ਕਾਟੀ, ਉਪਰ ਹਾਟ ਹਾਟ ਪਰ ਆਲੇ ਪੀਤਰ ਥਾਤੀ। ਉੱਥੇ ਦੀ ਖੇਡ ਆਪਾਂ ਨਾ ਦੱਸ ਸਕਦੇ ਹਾਂ, ਨਾ ਸਾਨੂੰ ਪਤਾ, ਉਹ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰ। ਪਰ ਜਿਉਂ ਹੀ ਪ੍ਰਸ਼ਾਦਾ ਮੂੰਹ ਚ ਪਾਇਆ, ਬੁਰਕੀ ਪਾਈ, ਸੀਤ ਪ੍ਰਸ਼ਾਦ, ਜਿਵੇਂ ਭਾਈ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਿਤਾ ਜੀ ਦੇ ਸੀਤ ਪ੍ਰਸ਼ਾਦ ਨਾਲ ਉਹ ਕੁੱਤਾ ਜਿਹੜਾ ਸ਼ਿਕਾਰੀ ਸੀਗਾ ਉਹ ਛਕਦਾ ਸੀ, ਤੇ ਭਾਈ ਦਇਆ ਸਿੰਘ ਜੀ ਉਹ ਨਾਲ ਲੈ ਗਏ ਸੀ। ਔਰੰਗਜ਼ੇਬ ਨੂੰ ਦੱਸਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਨੇ ਵੀ ਕਰਾਮਾਤਾ ਨੇ। ਔਰੰਗਜ਼ੇਬ ਕਹਿੰਦਾ ਇਹੋ ਜਿਹੀ ਗੱਲ ਤਾਂ ਹੋ ਨਹੀਂ ਸਕਦੀ। ਕਹਿੰਦੇ ਲੈ ਵਿਖਾ ਦਿੰਦੇ ਆ। ਕੁੱਤਾ ਲਿਆਂਦਾ ਦਰਬਾਰ ਚ, ਕੁੱਤਾ ਬੋਲਿਆ ਬੰਦੇ ਦੀ ਬੋਲੀ, ਕਹਿੰਦਾ ਔਰੰਗਜ਼ੇਬ ਤੇਰੇ ਨਾਲੋਂ ਮੈਂ ਬਹੁਤ ਚੰਗਾ ਆ, ਮੈਨੂੰ ਰੋਜ਼ ਸੀਤ ਪ੍ਰਸ਼ਾਦ ਦਸਵੇਂ ਪਾਤਸ਼ਾਹ ਦਾ ਮਿਲਦਾ। ਐਸੀ ਖੇਡ ਹੈ ਸਾਧ ਸਕੇ ਜੀ ਸੀਤ ਪ੍ਰਸ਼ਾਦ ਦੀ ਤਾਂ। ਖੁੱਲ ਗਏ ਵਿਕਟ ਕਪਾਟ, ਕਪਾਟਾ ਕਪਾਟ ਖੁੱਲ ਗਏ, ਪ੍ਰਕਾਸ਼ ਹੀ ਪ੍ਰਕਾਸ਼, ਪ੍ਰਕਾਸ਼ ਹੀ ਪ੍ਰਕਾਸ਼, ਜੈ ਝਿਲ ਮਿਲ ਕਾਰ ਦਸੰਤਾ ਤੇ ਅਨਹਦ ਸ਼ਬਦ ਵਜੰਤਾ। ਬੜੇ ਕਰੋੜਾਂ ਹੀ ਬ੍ਰਹਮੰਡ ਦਿਸਦੇ ਆ। ਫਿਰ ਕਦੀ ਮਹਾਰਾਜ ਕਿਰਪਾ ਕਰਨ ਤੇ ਸਰਬਲੋ ਗ੍ਰੰਥ ਪੜੋ। ਸਰਬਲੋ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿਖਾਏ ਹੋਏ ਹੈ ਕਰੋੜਾਂ ਬ੍ਰਹਮੰਡ। ਅੱਜ ਕੱਲ੍ਹ ਤੇ ਕਿੰਤੂ ਪਰੰਤੂ ਹੀ ਹੈ ਬਾਣੀ ਤੇ, ਜਿੰਨਾ ਵੇਖੋ ਕਰੀ ਜਾਂਦੇ ਹੈ। ਪੜ੍ਹਨਾ ਜਪਜੀ ਸਾਹਿਬ ਨਹੀਂ ਆਉਂਦਾ, ਗੱਲਾਂ ਬੜੀਆਂ ਕਰਦੇ ਹੈ। ਸਾਧ ਸੰਗਤ ਜੀ, ਸਰਬਲੋ ਪ੍ਰਕਾਸ਼ ਵਿੱਚ ਮਹਾਰਾਜ ਨੇ ਦੱਸਿਆ ਕਰੋੜਾਂ ਬ੍ਰਹਮੰਡ ਅਕਾਲ ਪੁਰਖ ਦੀ ਆਰਤੀ ਉਤਾਰ ਰਹੇ ਹੈ। ਆਨੰਦ ਹੀ ਆਨੰਦ ਹੈ, ਉਹ ਖੇਡ ਪਰੇ ਹੈ, ਉਹ ਸਾਡੀ ਸਮਝ ਆ ਵੀ ਨਹੀਂ ਸਕਦੀ। ਭਾਈ ਝੰਡੇ ਦੇ ਕਪਾਟ ਖੁੱਲ ਗਏ, ਦਿਸਣ ਲੱਗ ਪਿਆ ਸੰਸਾਰ। ਸੰਸਾਰ ਦੇ ਵਿੱਚ ਕਿੱਥੇ ਕੀ ਹੋ ਰਿਹਾ, ਸਭ ਏਦਾਂ ਜਿਵੇਂ ਹੱਥ ਤੇ ਧਰਿਆ ਔਲਾ ਹੁੰਦਾ। ਹਾਂਜੀ,
ਪਰਮ ਮੋਹ ਕੋ ਨਸ਼ਟ ਕੀਏ, ਸਾਂਕਰ ਕਾਟ।
ਭਰਮ ਤੇ ਮੋਹ ਦੀ ਜਿਹੜੀ ਫਾਈ ਪਈ ਹੋਈ ਸੀ ਉਹ ਵੀ ਕੱਟ ਦਿੱਤੀ। ਭਰਮ ਵੀ ਮਿਟ ਗਿਆ ਤੇ ਮੋਹ ਵੀ ਮਿਟ ਗਿਆ, ਦਵੈਤ ਮਿਟ ਗਈ। ਸਭ ਤੋਂ ਔਖੀ ਦਵੈਤ ਮਿਟਾਣੀ, ਮੈਂ ਤੇ ਤੂੰ ਆਪਣਾ ਤੇ ਬਗਾਨਾ, ਵੱਡਾ ਤੇ ਛੋਟਾ, ਚੰਗਾ ਤੇ ਮਾੜਾ, ਕਾਲਾ ਤੇ ਚਿੱਟਾ, ਇਹ ਨਹੀਂ ਜਾਣਦਾ। ਇਹ ਦਵੈਤ ਕਰਕੇ ਹੈ ਨਹੀਂ, ਇਹ ਭਰਮ ਕਰਕੇ ਹੀ ਹੈ। ਇਹਦਾ ਇਹਦੀ ਸੰਗਲੀ ਤੋੜ ਕੇ ਪਰੇ ਮਾਰ। ਇੱਕ ਹੀ ਰੂਪ, ਸਭ ਮੈਂ ਏਕ, ਸਭ ਮੈਂ ਜੋਤ, ਜੋਤ ਹੈ ਸੋਏ ਇੱਕ ਜੋਤ, ਇੱਕੋ ਹੀ ਜੋਤ, ਸਕਲ ਸਮੱਗਰੀ ਤੁਮਰੇ ਸੂਤਰ ਤਾਰੀ, ਇੱਕੋ ਧਾਗੇ ਚ ਪਰੋਇਆ ਹੋਇਆ ਸਾਰਾ ਬ੍ਰਹਮੰਡ ਨਜ਼ਰ ਆ ਗਿਆ।
ਜੋ ਪਈ ਇੱਕ ਗਈ ਬ੍ਰਿਤ ਸਮਾਧ ਲਗਾਈ,
ਕਹਿੰਦੇ ਬ੍ਰਿਤੀ ਟਿਕ ਗਈ। ਕਿਤਾਬਾਂ ਪੜ੍ਹਨ ਨਾਲ, ਕਥਾ ਸੁਣਨ ਨਾਲ, ਨਾਮ ਜਪਣ ਨਾਲ, ਭਗਤੀ ਕਰਨ ਨਾਲ ਸਾਧ ਸੰਗਤ ਦੀ ਭਾਵਨਾ ਤਾਂ ਬਣ ਜਾਂਦੀ ਹੈ, ਪਰ ਸਮਾਧੀ ਕਿਰਪਾ ਨਾਲ ਲੱਗਦੀ ਹੈ। ਆਖੋ ਸਤਨਾਮ ਸ੍ਰੀ ਅੱਧ ਝੰਡੇ ਤੇ ਕਿਰਪਾ ਹੋ ਗਈ। ਇੱਕ ਹੀ ਬਿਰਤ, ਬਿਰਤੀ ਟਿਕਣੀ ਕਿਰਪਾ ਨਾਲ। ਜਿਸ ਦਿਨ ਮਹਾਰਾਜ ਕਿਰਪਾ ਕਰਨਗੇ ਉਸ ਦਿਨ ਸਾਡੀ ਵੀ ਟਿਕ ਜਾਏਗੀ। ਇਸ ਜਨਮ ਚ ਟਿਕ ਜਾਵੇ, ਅਗਲੇ ਜਨਮ ਚ ਟਿਕ ਜਾਵੇ, ਬਾਬੇ ਦੀ ਮਰਜ਼ੀ ਹੈ। ਸਾਡਾ ਕੁਛ ਚਾਰਾ ਨਹੀਂ ਹੈ, ਸਾਡਾ ਕੋਈ ਜ਼ੋਰ ਨਹੀਂ ਹੈ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ, ਇਹ ਖੇਡ ਗੁਰੂ ਦੇ ਹੱਥ। ਕਿਰਪਾ ਕੀਤੀ, ਝੰਡੇ ਦੀ ਸਮਾਧੀ ਲੱਗ ਗਈ।
ਭਇਓ ਵਿਦੇਹੇ ਨਾ ਸੁਧ ਤਨ ਕਾਈ,
ਹੁਣ ਸਰੀਰ ਨਹੀਂ ਰਿਹਾ, ਸਰੀਰ ਤੋਂ ਬਾਹਰ ਚਲਾ ਗਿਆ, ਵਿਦੇਹ ਹੋ ਗਿਆ, ਸਰੀਰ ਹੈ ਹੀ ਨਹੀਂ, ਸਰੀਰ ਮੁੱਕ ਹੀ ਗਿਆ, ਸੰਸਾਰ ਮੁੱਕ ਗਿਆ, ਮਾਇਆ ਮੁੱਕ ਗਈ, ਮੋਹ ਮੁੱਕ ਗਿਆ, ਭਰਮ ਮੁੱਕ ਗਿਆ, ਅਗਿਆਨ ਮੁੱਕ ਗਿਆ, ਤਨ ਮਨ ਸਭ ਲੀਨ ਹੋ ਗਿਆ, ਬ੍ਰਹਮਾਕਾਰ ਬਿਰਤੀ ਬਣ ਗਈ।
ਦੋਨੋ ਬੈਠੇ ਹੋਏ ਅਡੋਲਾ,
ਭਾਈ ਇੰਦਰ ਸੈਨ ਤੇ ਭਾਈ ਝੰਡੇ ਦੀ ਐਸੀ ਸਮਾਧੀ ਲੱਗੀ ਹੈ, ਸਰੀਰ ਦਾ ਕੋਈ ਅੰਗ ਨਹੀਂ ਫੁਰਕਦਾ, ਹਿੱਲਦਾ ਨਹੀਂ, ਮਨ ਫੁਰਕੇ ਤੇ ਸਰੀਰ ਫੁਰਕਦਾ, ਜਿੰਨਾ ਸਰੀਰ ਫੁਰਕਦਾ ਮਨ ਦੇ ਫੁਰਮੇ ਨਾਲ ਫੁਰਕਦਾ। ਮਨ ਕਹਿੰਦਾ ਹੱਥ ਨੂੰ ਏਦਾਂ ਕਰ ਲੈ, ਹੱਥ ਉੱਪਰ ਆ ਜਾਂਦਾ, ਮਨ ਕਹਿੰਦਾ ਨੀਚੇ ਚੜ੍ਹ ਹੱਥ ਥੱਲੇ, ਸਰੀਰ ਦਾ ਸਿਰ ਤੋਂ ਲੈ ਕੇ ਪੈਰਾਂ ਦੀ ਉਂਗਲ ਤੱਕ, ਨੂੰਹ ਤੋਂ ਲੈ ਕੇ ਜਿੰਨਾ ਸਰੀਰ ਦੇ ਸਾਧ ਸੰਗਤ ਜੀ 7.5 ਕਰੋੜ ਪੁਰਜਾ ਹੈ ਨਾ, ਇਹ ਸਾਰਾ ਮਨ ਦੇ ਨਾਲ ਫੁਰਨੇ ਕਰਦਾ, ਫੁਰਕਦਾ। ਜਿੰਨੀਆਂ ਨਾੜੀਆਂ ਨੇ, ਜੋ ਕੁਝ ਵੀ ਹੈ, ਰੋਮ ਰੋਮ ਮਨ ਕਰਕੇ, ਮਨ ਹੀ ਮਰ ਗਿਆ, ਫੁਰਨੇ ਕਿੱਥੇ ਰਹਿ ਗਏ, ਏਦਾਂ ਬੈਠੇ ਨੇ, ਸਰੀਰ ਹਿੱਲਦਾ ਨਹੀਂ ਤੇ ਸਭ ਗਤੀਆਂ ਬੰਦ ਹੋ ਗਈਆਂ ਨੇ। ਮਨ ਤਾਂ, ਮਨ ਦੀ ਦੌੜ ਬੜੀ ਤੇਜ਼ ਹੁੰਦੀ ਹੈ, ਉਹ ਹੀ ਨਹੀਂ ਰਿਹਾ ਤੇ ਸਰੀਰ ਕੀ ਕਰੇਗਾ, ਸਰੀਰ ਦੀ ਦੌੜ ਤਾਂ ਛੋਟੀ ਹੈ, ਮਨ ਦੀ ਦੌੜ ਤੇਜ਼ ਹੈ। ਮਨ ਦੀ ਗਤੀ ਬੰਦ ਹੋ ਗਈ, ਸਰੀਰ ਦੀ ਤਾਂ ਹੋਣੀ ਸੀ, ਸਰੀਰ ਸੁਧ ਬੁੱਧ ਭੁੱਲ ਗਈ ਭਾਈ ਝੰਡੇ ਤੇ ਇੰਦਰ ਸੈਨ ਨੂੰ।
ਸੁਖ ਆਤਮ ਕੋ ਪਾਏ ਅਮੋਲਾ,
ਆਪਣੇ ਆਤਮਾ ਦੇ ਸੁਖ ਨੂੰ ਪਾ ਰਹੇ, ਆਪਣੇ ਅੰਦਰਲਾ ਆਨੰਦ ਮਾਣ ਰਹੇ ਹੈ। ਹੁਣ ਬ੍ਰਹਮਾਕਾਰ ਬਿਰਤੀ ਹੋ ਗਈ, ਸਾਗਰ ਬਣ ਗਏ ਆ, ਬੂਦ ਨਹੀਂ ਰਹਿ ਗਏ। ਹੁਣ ਸਾਧ ਸੰਗਤ ਜੀ, ਭੋਗੀਆਂ ਨੂੰ ਸਵੇਰੇ ਵੀ ਕਥਾ ਚੱਲ ਰਹੀ ਸੀ, ਭੋਗੀਆਂ ਨੂੰ ਜਿਹੜਾ ਆਨੰਦ ਆਉਂਦਾ ਉਹ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਜਿੰਨਾ ਹੁੰਦਾ, ਜੋਗੀਆਂ ਨੂੰ ਜਿਹੜਾ ਆਉਂਦਾ ਉਹ ਸਮੁੰਦਰ ਦੇ ਸਮਾਨ ਹੁੰਦਾ। ਭਾਈ ਝੰਡਾ ਸਮੁੰਦਰ ਵਿੱਚ ਚਲਾ ਗਿਆ, ਭਾਈ ਇੰਦਰ ਸੈਨ ਸਮੁੰਦਰ ਚ ਲੀਨ ਹੋ ਗਿਆ। ਮਛਲੀ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰ, ਉਰਵਾਰ ਪਾਰ ਮੇਰਾ ਸਹੁ ਮਿਸ, ਹੋ ਮਿਲੋਗੀ ਵਾਂ ਪਸਾਰ, ਐਸੀ ਅਵਸਥਾ ਬਣ ਗਈ। ਇੱਧਰ ਅੱਗੇ ਪਿੱਛੇ ਜਲ ਵਿੱਚ ਮੱਛੀ ਲੀਨ ਹੋ ਗਈ, ਮੱਛੀ ਪਾਣੀ ਦੇ ਫਰਕ ਰਿਹਾ ਹੀ ਕੋਈ ਨੀ, ਅਭੇਦ ਹੋ ਗਈ, ਬੂੰਦ ਸਾਗਰ ਚ ਰਲ ਗਈ, ਇੰਨਾ ਆਨੰਦ ਆ ਗਿਆ ਤੇ ਸਮਾਧੀ ਲੱਗ ਗਈ।
ਤੀਨ ਪਹਿਰ ਬੀਤੇ ਇਸ ਭਾਂਤੀ,
ਸਾਧ ਸੰਗਤ ਜੀ 3 ਪਹਿਰ ਸਮਾਧੀ ਚ ਲੰਘ ਗਏ, 9 ਘੰਟੇ ਸਮਾਧੀ ਖੁੱਲੀ ਨਹੀਂ, ਸਰੀਰ ਨਹੀਂ ਹਿੱਲਿਆ, ਫਿਰ ਕੋਈ ਸਰੀਰ ਦਾ ਅੰਗ ਹਿੱਲਿਆ ਹੀ ਨਹੀਂ।
ਰਹਿ ਗਈ ਏਕ ਜਾਮ ਜਬ ਰਾਤੀ,
ਰਾਤ ਦੀ ਸਮਾਧੀ ਲੱਗੀ, ਸਵੇਰ ਦੇ 2:30 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ, 1 ਪਹਿਰ ਰਾਤ ਬਾਕੀ ਰਹਿ ਗਈ।
ਉਠ ਕਰ ਕੀਨੋ ਗੁਰ ਇਸ਼ਨਾਨਾ,
ਮਹਾਰਾਜ ਆਪਣੇ ਨੇਮ ਦੇ ਵੀ ਬੜੇ ਪੱਕੇ ਸਨ, ਮਹਾਰਾਜ ਦਾ ਤੁਰੇ ਫਿਰੇ ਵੀ ਉਹਨਾਂ ਦੀ ਸਮਾਧੀ ਹੈ, ਬੈਠੇ ਤਾਂ ਵੀ ਸਮਾਧੀ ਹੈ, ਦਸੇ ਜਾਮੇ ਚ ਮਹਾਰਾਜ ਦੀ ਸਮਾਧੀ ਦਾ ਕੋਈ ਨੀ ਭੇਦ ਪਾ ਸਕਿਆ। ਜਿਹੜੇ ਅੱਖਾਂ ਮੀਚ ਕੇ ਸਮਾਧੀ ਲਾਉਂਦੇ, ਥੱਲੇ ਦੀ ਖੇਡ ਹੈ, ਮਹਾਰਾਜ ਦੀ ਖੇਡ ਪਰੇ ਦੀ ਹੈ, ਉਹ ਸਹਿਜ ਸਮਾਧੀ ਹੈ। ਸਹਿਜ ਸਮਾਧੀ ਚ ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਜੰਗ ਚ ਖੰਡਾ ਖੜਕਾ ਰਹੇ ਉਦੋਂ ਵੀ ਸਮਾਧੀ ਹੈ, ਜੇ ਛੇਵੇਂ ਪਾਤਸ਼ਾਹ ਪੈਂਦੇ ਖਾਂ ਨੂੰ ਤੀਰ ਤਲਵਾਰ ਮਾਰਦੇ ਉਦੋਂ ਵੀ ਸਮਾਧੀ ਹੈ, ਉਹਨਾਂ ਦੀ ਤਿਹਾਰ ਵੇਲੇ ਸਮਾਧੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉੱਠ ਪਏ, ਉਹਨਾਂ ਨੇ ਉੱਠ ਕੇ ਇਸ਼ਨਾਨ ਕੀਤਾ। ਅੰਮ੍ਰਿਤ ਵੇਲੇ ਇਸ਼ਨਾਨ ਵੀ ਜ਼ਰੂਰੀ ਹੈ ਨਾ, ਸਵਾ ਪੈ ਰਾਤ ਰਹਿੰਦੀ, ਦਸ ਜਾਮਿਆਂ ਵਿੱਚ ਇਸ਼ਨਾਨ ਸਵਾ ਪੈ ਰਾਤ ਦਾ ਰਿਹਾ, ਇੱਕ ਵੀ ਜਾਮੇ ਚ ਮਹਾਰਾਜ ਦਾ ਇਸ਼ਨਾਨ ਨਹੀਂ ਸਵਾ ਪੈਰ ਚੋਂ ਕੱਟਿਆ। ਦਸਾਂ ਜਾਮਿਆਂ ਵਿੱਚ ਇਸ਼ਨਾਨ ਸਵਾ ਪੈ ਰਾਤ ਦਾ ਹੀ ਸੀ। ਜੰਗ ਦੇ ਵਿੱਚ ਵੀ ਕਲਗੀਧਰ ਪਾਤਸ਼ਾਹ ਸਰਸਾ ਇਸ਼ਨਾਨ ਕਰ ਹੀ ਲਿਆ ਸੀ, ਇਸ਼ਨਾਨ ਨਹੀਂ ਛੱਡਿਆ। ਤਾਂ ਐਸੀ ਅਵਸਥਾ ਚ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ।
ਬਹੋਰੋ ਸ਼੍ਰੀ ਸੂਰਜ ਪ੍ਰਗਟਾਨਾ,
ਮਹਾਰਾਜ ਵੀ ਅੰਤਰਮੁਖੀ ਬਿਰਤੀ ਚ ਬੈਠੇ ਕੁਝ ਸਮਾਂ ਦੇ, ਫਿਰ ਸੂਰਜ ਦਾ ਪ੍ਰਕਾਸ਼ ਹੋ ਗਿਆ।
ਤਿਨੇ ਬੁਲਾਏ ਸਮਾਧ ਛੁਟਾਈ,
ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਝੰਡਾ ਉਠੋ। ਉਹ ਸਮਾਧੀ ਚ ਬੈਠੇ ਸਨ ਇੰਦਰ ਸੈਨ, ਭਾਈ ਸੂਰਜ ਚੜ ਗਿਆ, ਜਾਗੋ ਹੁਣ। ਸਮਾਧ ਖੋਲੀ ਮਹਾਰਾਜ, ਸਮਾਧ ਲਾਣੀ ਵੀ ਉਹਨਾਂ ਦੇ ਵੱਸ ਤੇ ਸਮਾਧ ਖੋਲਣੀ ਵੀ ਉਹਨਾਂ ਦੇ ਵੱਸ। ਜਿਹਦੇ ਕੋਲ ਕੁੰਜੀ ਹੁੰਦੀ ਹੈ ਤਾਲਾ, ਉਹ ਹੀ ਲਾਉਂਦਾ, ਉਹ ਹੀ ਖੋਲਦਾ, ਦੂਜੇ ਦੇ ਵੱਸ ਨਹੀਂ ਗੱਲ। ਮਹਾਰਾਜ ਨੇ ਭਾਈ ਝੰਡੇ ਤੇ ਭਾਈ ਇੰਦਰ ਸੈਨ ਨੂੰ ਜਗਾਇਆ।
ਮ੍ਰਿਦੁਲ ਗਿਰਾ ਬੋਲੇ ਜਗ ਸਾਈ,
ਜਗਤ ਦੇ ਸਵਾਮੀ ਸਤਿਗੁਰੂ ਬੜੇ ਪਿਆਰ ਨਾਲ ਬੋਲੇ,
ਇੰਦਰ ਸੈਨ ਮੰਜੀ ਅਬ ਲੀਜੈ।
ਮਹਾਰਾਜ ਕਹਿੰਦੇ ਇੰਦਰ ਸੈਨ ਹੁਣ ਤੇਰੇ ਤੇ ਕਿਰਪਾ ਹੋ ਗਈ, ਹੁਣ ਮੰਜੀ ਲੈ ਲੈ, ਪ੍ਰਚਾਰਕ ਬਣ ਜਾ ਗੁਰੂ ਨਾਨਕ ਦੀ ਗੱਦੀ ਦੇ ਵੱਲੋਂ। ਕਿਉਂਕਿ ਮੰਜੀ ਦਾ ਮਤਲਬ ਹੁੰਦਾ ਸੀ ਗੁਰੂ ਸਾਹਿਬ ਜਿੱਥੇ ਜਾਂਦੇ ਸੀ ਨਾ ਉੱਥੇ ਕਿਸੇ ਕਮਾਈ ਵਾਲੇ ਨੂੰ ਮੰਜੀ ਦਿੰਦੇ ਸੀ। ਮੰਜੀ ਦਾ ਮਤਲਬ ਆਗੂ ਧਾਰਮਿਕ ਜਥੇਦਾਰ ਸਾਬਦੇ ਸੀ ਵੀ ਤੂੰ ਇੱਥੋਂ ਦੀਆਂ ਸੰਗਤਾਂ ਨੂੰ ਨਾਮ ਜਪਾਉਣਾ, ਸਿਮਰਨ ਕਰਾਉਣਾ, ਬਾਣੀ ਪੜਾਣੀ ਹੈ, ਭਲੇ ਕੰਮ ਤੇ ਲਾਉਣਾ, ਮਾੜੇ ਕੰਮ ਤੋਂ ਹਟਾਉਣਾ। ਇਹ ਮੰਜੀਆਂ ਦਿੱਤੀਆਂ ਗੁਰੂਆਂ ਨੇ। ਮਹਾਰਾਜ ਕਹਿੰਦੇ ਇੰਦਰ ਸੈਨ ਭਾਈ ਤੂੰ ਮੰਜੀ ਲੈ ਲੈ, ਹੁਣ ਇਸ ਦੇਸ਼ ਵਿੱਚ ਤੂੰ ਪ੍ਰਚਾਰ ਕਰਿਆ ਕਰ।
ਪੁਰਕੋ ਗੁਰ ਵੈ ਰਹਿਣ ਕਰੀ ਜੈ,
ਇਹ ਜਿਹੜਾ ਬਿਸੀ ਹਰ ਦੇਸ਼ ਹੈ ਇਹ ਸਾਰੇ ਦੇਸ਼ ਦਾ ਤੂੰ ਗੁਰੂ ਬਣ ਜਾ। ਹੁਣ ਕਈ ਲੋਕ ਅੱਜ ਕੱਲ ਗੁਰੂ ਸ਼ਬਦ ਤੇ ਬੜਾ ਉਲਝਣ ਜਿਹੀ ਪੈ ਜਾਂਦੇ ਆ, ਜਿਹੜਾ ਤਾਂ ਸਾਧ ਸੰਗਤ ਜੀ ਗੁਰੂ ਸ਼ਬਦ ਹੈ ਦਸਾਂ ਪਾਤਸ਼ਾਹੀਆਂ ਲਈ, ਉਹ ਤਾਂ ਈਸ਼ਵਰ ਕੋਟੀ ਦਾ ਹੈ, ਈਸ਼ਵਰ ਕੋਟੀ ਗੁਰੂ। ਇੱਕ ਹੁੰਦਾ ਗਾਈਡ ਕਰਨ ਵਾਲਾ ਜਿਹਨੂੰ ਆਪਾਂ ਅੱਜ ਕੱਲ ਸੰਤ ਕਹਿ ਦਿੰਦੇ ਹਾਂ, ਭਗਤ ਕਹਿ ਦਿੰਦੇ ਹਾਂ, ਪਹਿਲਾਂ ਗੁਰੂ ਕਹਿੰਦੇ ਹੁੰਦੇ ਸੀ। ਤੇ ਕਈ ਸ਼ੰਕੇ ਚ ਪੈ ਜਾਂਦੇ, ਸਿੰਘ ਸਭਾ ਲਹਿਰ ਵੇਲੇ ਜ਼ਿਆਦਾ ਰੌਲਾ ਪਿਆ, ਕਿੰਤੂ ਪਰੰਤੂ ਜ਼ਿਆਦਾ ਉੱਠ ਗਏ, ਤੇ ਉਹਦੇ ਕਿੰਤੂ ਪਰੰਤੂ ਸਾਡੀਆਂ ਕਈ ਸੰਪਰਦਾਵਾਂ ਸਾਡੇ ਨਾਲੋਂ ਟੁੱਟ ਵੀ ਗਈਆਂ। ਕਈ ਸੰਪਰਦਾਵਾਂ ਮੈਂ ਨਾਂ ਨਹੀਂ ਲੈਣਾ, ਉਹ ਜਿਹੜੇ ਆਪਣੇ ਮਹਾਂਪੁਰਸ਼ਾਂ ਨੂੰ ਗੁਰੂ ਕਹਿੰਦੇ ਸੀ ਨਾ, ਉਹ ਗੁਰੂ ਗੁਰੂਆਂ ਦੇ ਬਰਾਬਰ ਨਹੀਂ ਸੀ ਬਣਦੇ ਦਸਾਂ ਪਾਤਸ਼ਾਹੀਆਂ ਦੇ, ਉਹ ਓਦਾਂ ਦਾ ਗੁਰੂ ਮੰਨਦੇ ਸੀ ਜਿੱਦਾਂ ਦਾ ਝੰਡੇ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਆ। ਗਾਈਡ ਕਰਨ ਵਾਲਾ ਉਸਤਾਦ, ਗੁਰਮੁਖ ਸੰਤ, ਤੇ ਗੁਰੂ ਦਾ ਮਤਲਬ ਹੁੰਦਾ ਗਾਈਡ ਕਰਨ ਵਾਲਾ। ਗੁਰੂ, ਗੁਰੂ ਦਾ ਮਤਲਬ ਹਨੇਰਾ, ਰੂਹ ਦਾ ਮਤਲਬ ਪ੍ਰਕਾਸ਼, ਜਿਹੜਾ ਹਨੇਰੇ ਨੂੰ ਖਤਮ ਕਰਕੇ ਪ੍ਰਕਾਸ਼ ਕਰ ਦੇਵੇ ਉਹ ਗੁਰੂ ਹੈ। ਤੇ ਭਾਈ ਤੂੰ ਇਸ ਦੇਸ਼ ਦਾ ਗੁਰੂ ਬਣ ਜਾ। ਤੇ ਸਾਧ ਸੰਗਤ ਜੀ, ਇਹਦਾ ਸਾਡੇ ਪੰਥ ਵਿੱਚ 1900 ਤੱਕ ਬਹੁਤ ਲੋਕ ਜਿਹੜੇ ਸੀਗੇ ਸੰਤ ਮਹਾਂਪੁਰਸ਼ ਕਰਨੀ ਵਾਲੇ, ਉਹਨਾਂ ਨੂੰ ਆਪਾਂ ਗੁਰੂ ਕਹਿ ਦਿੰਦੇ ਸੀ, ਪਰ ਉਹ ਗੁਰੂ ਜਿਹੜੇ ਸੀ ਨਾ ਉਹ ਦਸਾਂ ਪਾਤਸ਼ਾਹੀਆਂ ਦੇ ਬਰਾਬਰ ਨਹੀਂ ਸੀ ਆਪਣੇ ਆਪ ਨੂੰ ਮੰਨਦੇ। ਸ੍ਰੀ ਬੀਰ ਮਰਗੇਸ਼ ਗ੍ਰੰਥ ਹੈ, ਬਾਬਾ ਬੀਰ ਸਿੰਘ ਜੀ ਨਰਗਾ ਬਾਧੀਆਂ ਦਾ ਜੀਵਨ ਇਤਿਹਾਸ ਬਾਬਾ ਪੰਡਿਤ ਸ਼ੇਰ ਸਿੰਘ ਜੀ ਨਿਰਮਲਿਆ ਨੇ ਲਿਖਿਆ। ਬਾਬਾ ਖੁਦਾ ਸਿੰਘ ਜੀ, ਬਾਬਾ ਬੀਰ ਸਿੰਘ ਜੀ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਬੇਦੀ, ਉਹਨਾਂ ਦੇ ਬਾਬਾ ਭਾਗ ਸਿੰਘ ਜੀ, ਉਹਨਾਂ ਸਾਰਿਆਂ ਨਾਲ ਗੁਰੂ ਭਾਗ ਸਿੰਘ, ਗੁਰੂ ਬੀਰ ਸਿੰਘ, ਗੁਰੂ ਖੁਦਾ ਸਿੰਘ, ਗੁਰੂ ਮਹਾਰਾਜ ਸਿੰਘ ਤੇ ਗੁਰੂ ਸਾਹਿਬ ਸਿੰਘ ਲਿਖਿਆ ਹੋਇਆ। ਤੇ ਕਈ ਜਿਹੜੇ ਅੱਜ ਕੱਲ ਦੇ ਪੜਾਕੂ ਨੇ ਬਹੁਤੇ ਕਿੰਤੂ ਪਰੰਤੂ ਵਾਲੇ, ਉਹ ਕਹਿੰਦੇ ਜੀ ਇਹ ਗੁਰੂ ਕਿਉਂ ਕਵਾਉਂਦੇ ਸੀ। ਸਾਸਨ ਜੀ ਉਹ ਗੁਰੂ ਦਾ ਮਤਲਬ ਸੀ ਪ੍ਰਚਾਰ ਕਰਨ ਵਾਲੇ, ਉਹ ਗੁਰੂ ਦਸਾਂ ਪਾਤਸ਼ਾਹੀਆਂ ਦੇ ਬਰਾਬਰ ਨਹੀਂ ਸੀ ਕਹਾਉਂਦੇ। ਇਹ ਨੋਟ ਕਰ ਲੈਣਾ ਇਹ ਗੱਲ, ਜੇ ਪੁਰਾਣੇ ਗ੍ਰੰਥ ਪੜੋਗੇ ਤੇ ਕਿੰਤੂ ਪਰੰਤੂ ਤਾਂ ਆਵੇਗਾ ਜੇ ਅਸੀਂ ਸਹੀ ਗੱਲ ਨੂੰ ਸਮਝ ਨਹੀਂ ਸਕੇ। ਜਿਵੇਂ ਇੱਥੇ ਹੁਣ ਆ ਰਿਹਾ ਝੰਡੇ ਨੂੰ ਮਹਾਰਾਜ ਇੰਦਰ ਸੈਨ ਨੂੰ ਕਹਿੰਦੇ ਤੂੰ ਇੱਥੋਂ ਦਾ ਗੁਰੂ ਬਣ ਜਾ ਤੇ ਇਹ ਦੇਸ਼ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ, ਕਿਉਂਕਿ ਆਗੂ ਜ਼ਰੂਰੀ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਦਸਵੇਂ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਗੁਰੂ ਥਾਪਿਆ, ਖਾਲਸਾ ਪੰਥ। ਕਿਉਂ? ਅੰਮ੍ਰਿਤ ਛਕਾਉਣਾ, ਰਹਿਤ ਦੱਸਣੀ, ਜੀਵਨ ਦੀ ਜਾਚ ਦੱਸਣੀ, ਇਹ ਸਰੀਰਕ ਜਾਮੇ ਨਾਲ ਹੀ ਚੱਲ ਸਕਦਾ। ਬਾਣੀ ਜਿਹੜੀ ਹੈ ਉਹਨੂੰ ਪ੍ਰਚਾਰਨ ਵਾਸਤੇ ਜਿਹੜੇ ਮਹਾਂਪੁਰਸ਼ ਕਰਨੀ ਵਾਲੇ ਨੇ ਸੰਤ ਭਗਤ ਗੁਰਮੁਖ ਗਿਆਨੀ, ਉਹਨਾਂ ਨੂੰ ਉਸ ਵੇਲੇ ਗੁਰੂ ਕਹਿੰਦੇ ਸਨ, ਪਰ ਉਹ ਮਹਾਰਾਜ ਦੀ ਬਰਾਬਰੀ ਨਹੀਂ ਸੀ ਕਰਦੇ ਕਦੀ ਵੀ। ਉਹ ਇਹ ਸਮਝਦੇ ਸੀ ਕਿ ਜਿਹੜਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਰੂਪ ਹੈ, ਇਹ ਈਸ਼ਵਰ ਕੋਟੀ ਦਾ, ਅਸੀਂ ਜੀਵ ਕੋਟੀ ਦੇ ਆ। ਜੀਵ ਜਿਹੜਾ ਹੈ ਉਹ ਸਾਧਨਾ ਕਰਕੇ ਈਸ਼ਵਰ ਚ ਰਲ ਸਕਦਾ, ਪਰ ਈਸ਼ਵਰ ਜਨਮ ਤੋਂ ਹੀ ਈਸ਼ਵਰ ਹੁੰਦਾ, ਈਸ਼ਵਰ ਜਨਮ ਤੋਂ ਹੀ ਈਸ਼ਵਰ ਹੁੰਦਾ। ਗੁਰੂ ਨਾਨਕ ਜਨਮ ਤੋਂ ਹੀ ਈਸ਼ਵਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰ। ਇਹ ਫਰਕ, ਇਹ ਭੇਦ ਹੈ, ਇਹ ਸਮਝ ਲੈਣਾ ਚਾਹੀਦਾ, ਸ਼ੰਕਾ ਮਿਟ ਜਾਏਗਾ। ਹਾਂਜੀ,
ਹੱਥ ਬੰਦ ਦ੍ਵੈ ਬਿਨੈ ਬਖਾਨੀ ਪੋ ਕਰ ਤਾਰ ਰੂਪ ਗੁਣ ਖਾਨੀ।
ਜਦੋਂ ਇੰਦਰ ਸੈਨ ਨੂੰ ਮਹਾਰਾਜ ਕਹਿੰਦੇ ਤੂੰ ਗੁਰੂ ਬਣ ਜਾ, ਇਸ ਇਲਾਕੇ ਦਾ ਪ੍ਰਚਾਰਕ ਬਣ ਜਾ ਸਿੱਖੀ ਦਾ, ਤਾਂ ਭਾਈ ਇੰਦਰ ਸੈਨ ਹੱਥ ਜੋੜ ਕੇ ਕੀ ਕਹਿੰਦਾ? ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਪ੍ਰਤਾਪ ਪ੍ਰਮਾਤਮਾ ਦਾ ਕਰਤਾਰ ਦਾ ਰੂਪ ਹੋ, ਤੁਸੀਂ ਗੁਣਾਂ ਦੀ ਖਾਨ ਹੋ।
ਅਬ ਮੁਝ ਰਹੀ ਨਾ ਲਾਲਸ ਐਸੀ ਆਇਸ ਆਪ ਕਰਤੇ ਜੈਸੀ।
ਮਹਾਰਾਜ ਹੁਣ ਮੈਨੂੰ ਗੁਰੂ ਬਣਨ ਦੀ ਲਾਲਸਾ ਨਹੀਂ ਰਹੀ, ਆਪ ਜੀ ਦੀ ਆਗਿਆ ਮੈਂ ਮੋੜ ਨਹੀਂ ਸਕਦਾ, ਪਰ ਮਹਾਰਾਜ ਹੁਣ ਇਹ ਕੰਮ ਮੇਰੇ ਤੋਂ ਹੋ ਨਹੀਂ ਸਕਦਾ। ਕਿਉਂ? ਬਿਰਤੀ ਉੱਥੇ ਚਲੀ ਗਈ ਹੈ ਜਿੱਥੇ ਕਾਰਿਆ ਕਾਰਨ ਲੀਨ ਹੋ ਜਾਂਦੇ ਹੈ, ਜਿੱਥੇ ਕੋਈ ਕੰਮ ਹੋ ਹੀ ਨਹੀਂ ਸਕਦਾ, ਬਿਰਤੀ ਅਚਲ ਹੋ ਗਈ, ਅਟਲ ਹੋ ਗਈ। ਹੁਣ ਮੈਂ ਕੀ ਕਰਾਂਗਾ? ਮੈਂ ਉਪਦੇਸ਼ ਨਹੀਂ ਦੇ ਸਕਦਾ। ਸਾਧ ਸੰਗਤ ਜੀ ਬਹੁਤ ਉੱਚੀ ਅਵਸਥਾ ਚ ਬ੍ਰਹਮ ਗਿਆਨੀ ਚਲੇ ਜਾਂਦੇ ਹੈ ਨਾ, ਉਹ ਕਥਾ ਵੀ ਨਹੀਂ ਕਰ ਸਕਦੇ। ਆ ਜਿਹੜੀ ਮੈਂ ਕਥਾ ਕਰਦਾ, ਔਰ ਵੱਡੇ ਵੱਡੇ ਮਹਾਂਪੁਰਸ਼ ਕਥਾ ਕਰਕੇ ਗਏ ਹੈ, ਕਈ ਤਾਂ ਬੜੇ ਉੱਚੀ ਅਵਸਥਾ ਦੇ ਮਾਲਕ ਹੋਏ ਆ ਪੰਥ ਖਾਲਸੇ, ਉਹ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਗਿਆਨ ਵਿੱਚ ਨਹੀਂ ਕਥਾ ਹੁੰਦੀ, ਕਥਾ ਅਗਿਆਨ ਚ ਹੁੰਦੀ ਹੈ। ਜਦੋਂ ਸਰੂਪ ਵਿੱਚ ਦੇਖ ਗਿਆ ਫਿਰ ਕੀ ਕਹਿਣਾ ਜੇ ਕੀ ਸੁਣਨਾ। ਆਹ, ਗੁਰਬਾਣੀ ਚ ਫੈਸਲਾ ਦਿੱਤਾ, ਕਹਿੰਦੇ ਸਮਝ ਬਰੀ ਤੋ ਵਿਸਰਿਓ ਗਾਵਣ। ਗਾਣਾ ਵਜਾਣਾ ਜੇ ਉਹਨਾਂ ਚਿਰ ਹੈ ਜਿੰਨਾ ਚਿਰ ਸਾਨੂੰ ਸਮਝ ਨਹੀਂ ਆਈ, ਜਿਸ ਦਿਨ ਸਮਝ ਆ ਗਈ ਉਸ ਦਿਨ ਗਾਣਾ ਬੰਦ ਹੋ ਜਾਏਗਾ। ਭਾਈ ਗੁਰਦਾਸ ਜੀ ਵੀ ਗੱਲ ਲਿਖਦੇ ਆ, ਉਹ ਕਹਿੰਦੇ ਬੋਲ ਬੰਦਾ ਉਹਨਾਂ ਚਿਰ ਬੋਲਦਾ ਜਿੰਨਾ ਚਿਰ ਮੂੰਹ ਖਾਲੀ ਹੈ, ਉਹਨਾਂ ਚਿਰ ਬੋਲਦਾ ਜਿੰਨਾ ਜਿੱਚਰ ਮੂੰਹ ਖਾਲੀ। ਤੇ ਮੂੰਹ ਭਰਿਆ ਕਿਉਂ? ਬੋਲੀਏ ਰਸਜੀਬ ਰਸਾਲੀ, ਮੂੰਹ ਚ ਲੱਡੂ ਪਾ ਲਓ ਫਿਰ ਗੱਲਾਂ ਨਹੀਂ ਹੋਣੀਆਂ। ਜੇ ਹੁਣ ਮੈਂ ਕਥਾ ਕਰ ਰਿਹਾ ਤੁਸੀਂ ਮੇਰੇ ਲਿਆ ਕੇ ਮੂੰਹ ਚ ਬਰਫੀ ਦਾ ਟੁਕੜਾ ਦਿਓ, ਖਾਂ ਜਰਾ ਨਹੀਂ ਬੋਲਿਆ ਜਾਣਾ, ਖਾਲੀ ਮੂੰਹ ਬੋਲਦਾ, ਖਾਲੀ ਘੜਾ ਵੱਜਦਾ। ਸਾਧ ਸੰਗਤ ਜੀ, ਬ੍ਰਹਮ ਗਿਆਨ ਦਾ ਇੱਕ ਐਸਾ ਟਿਕਾ, ਐਸਾ ਆਨੰਦ ਹੈ। ਉਥੇ ਭਾਈ ਇੰਦਰ ਸੈਨ ਕਹਿੰਦਾ ਮੇਰੇ ਤੋਂ ਬੋਲਿਆ ਹੀ ਨਹੀਂ ਜਾਣਾ ਮਹਾਰਾਜ, ਮੈਂ ਕਿਹਨੂੰ ਉਪਦੇਸ਼ ਦਿਆਂਗਾ, ਮੈਂ ਕੀ ਕਹਾਂਗਾ ਵੀ ਨਾਮ ਜਪੋ, ਮੇਰੇ ਤੋਂ ਕਿਹਾ ਹੀ ਨਹੀਂ ਜਾਣਾ, ਕਿਉਂਕਿ ਮੇਰੇ ਮੈਂ ਰਿਹਾ ਹੀ ਨਹੀਂ, ਤੇ ਮੈਂ ਬੋਲਾਂਗਾ ਕੀ। ਹਾਂਜੀ,
ਤੀਨ ਕਾਲ ਜਗ ਜਾਨੋ ਨਾਈ,
ਕਿਉਂਕਿ ਮੈਨੂੰ ਤਿੰਨੇ ਕਾਲ ਜਗਤ ਦਿਸਦਾ ਹੀ ਨਹੀਂ, ਨਾ ਸੰਸਾਰ ਪਹਿਲੇ ਸੀ, ਨਾ ਸੰਸਾਰ ਹੁਣ ਹੈ, ਨਾ ਸੰਸਾਰ ਅੱਗੇ ਹੈ। ਮਹਾਰਾਜ ਮੈਨੂੰ ਤੇ ਤਿੰਨ ਕਾਲ ਵੀ ਨਹੀਂ ਦਿਸਦੇ, ਤਿੰਨ ਕਾਲ ਨੇ ਨਾ, ਭੂਤ ਕਾਲ, ਵਰਤਮਾਨ ਤੇ ਭਵਿਸ਼। ਉਹ ਤਿੰਨ ਕਾਲ ਵੀ ਮਿਟ ਗਏ ਤੇ ਤਿੰਨ ਕਾਲ ਜਗਤ ਵੀ ਮਿਟ ਗਿਆ ਤੇ ਤਿੰਨ ਕਾਲ ਕੁਝ ਹੈ ਹੀ ਨਹੀਂ, ਇੱਕੋ ਹੀ ਸਰੂਪ ਦਿਸ ਗਿਆ। ਹੁਣ ਮੈਂ ਕੀ ਬੋਲਾਂ, ਮੈਂ ਕੀ ਕਥਾ ਕਰਾਂ, ਕੀ ਉਪਦੇਸ਼ ਦਿਆਂ, ਹੁਣ ਮੇਰੇ ਵੱਸ ਤੋਂ ਕੰਮ ਬਾਹਰ ਹੋ ਗਿਆ। ਹਾਂਜੀ,
ਜਿਉਂ ਸਿਆਮਤਾ ਕੱਜਲ ਮਾਈ,
ਹੇ ਮਹਾਰਾਜ, ਜਿਵੇਂ ਸੋਧੇ ਸਿਰ ਦੀ ਕੱਜਲ ਦੇ ਵਿੱਚ ਕਾਲਾਪਣ ਹੁੰਦਾ ਹੈ, ਕੱਜਲ ਦੇ ਵਿੱਚ ਕਾਲਾਪਣ ਪਾਉਣਾ ਨਹੀਂ ਪੈਂਦਾ, ਕੱਜਲਾ ਪਾਉਂਦੇ ਆਪਾਂ ਅੱਖਾਂ ਵਿੱਚ ਕੱਜਲਾ, ਕੱਜਲ ਉਹਦੇ ਚ ਕਾਲਾਪਣ ਜਿਹੜਾ ਉਹ ਪਾਉਣਾ ਤੇ ਨਹੀਂ ਪੈਂਦਾ, ਕੱਜਲ ਆਪੇ ਹੀ ਕਾਲਾ ਹੁੰਦਾ। ਇਸੇ ਤਰ੍ਹਾਂ ਜਿਵੇਂ ਦੁੱਧ ਵਿੱਚ ਚਿੱਟਾਪਣ ਆਪੇ ਹੀ ਹੁੰਦਾ, ਜਿਵੇਂ ਜਲ ਵਿੱਚ ਸ਼ੀਤਲਤਾ ਆਪੇ ਹੀ ਹੁੰਦੀ ਹੈ, ਜਿਵੇਂ ਅੱਗ ਵਿੱਚ ਗਰਮੀ ਆਪੇ ਹੀ ਹੁੰਦੀ ਹੈ, ਜਿਵੇਂ ਧਰਤੀ ਚ ਠੋਸ ਪਣਾ ਆਪੇ ਹੀ ਹੁੰਦਾ ਹੈ, ਮਹਾਰਾਜ ਜਿਵੇਂ ਹਵਾ ਚ ਵੇਗ ਆਪੇ ਹੀ ਹੁੰਦਾ ਹੈ। ਇਸੇ ਤਰ੍ਹਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਸੰਸਾਰ ਬ੍ਰਹਮ ਰੂਪ ਦਿਸਦਾ, ਆਪੇ ਹੀ ਆਪ ਹੈ, ਹੋਰ ਦੂਜਾ ਹੈ ਹੀ ਨਹੀਂ। ਹਾਂਜੀ,
ਸਰਬਮਈ ਪਰਮਾਤਮ ਏਕਾ,
ਸਰਬ ਸਰੂਪ ਪਰਮਾਤਮਾ ਹੀ। ਕਹਿਣ ਸੁਣਨ ਦੀ ਗੱਲ ਮੁੱਕ ਗਈ ਹੈ।
ਪਾਵਾ ਤੁਮ ਤੇ ਐਸ ਵਿਵੇਕਾ,
ਹੇ ਗੁਰੂ ਜੀ, ਤੁਹਾਡੀ ਕਿਰਪਾ ਨਾਲ ਐਸਾ ਵਿਵੇਕ, ਐਸਾ ਗਿਆਨ ਪ੍ਰਾਪਤ ਹੋ ਗਿਆ, ਹੁਣ ਤਾਂ ਮੈਨੂੰ ਇੱਕੋ ਹੀ ਦਿਸ ਰਿਹਾ, ਮੈਂ ਤੂੰ ਨਹੀਂ ਰਹਿ ਗਿਆ, ਬਸ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨ। ਜਲ ਵਿੱਚ ਬੂੰਦ ਸਾਗਰ ਚ ਰਲ ਕੇ ਸਾਗਰ ਰੂਪ ਹੋ ਚੁੱਕੀ ਹੈ।
ਨਿਸ਼ਚਾ ਦ੍ਰਿੜ ਜਬ ਤਿਨੇ ਲਖਾਇਆ,
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਇੰਦਰ ਸੈਨ ਸਹੀ ਕਹਿ ਰਿਹਾ ਔਰ ਦਿਲ ਦੀ ਗੱਲ ਸੱਚੀ ਕਹਿ ਰਿਹਾ, ਇਹਨੂੰ ਗੁਰੂ ਬਣਨ ਦੀ ਲਾਲਸਾ ਵੀ ਨਹੀਂ ਹੈ, ਔਰ ਇਹ ਜੋ ਇਹਦੇ ਦਿਲ ਵਿੱਚ ਸੀ ਇਹਨੇ ਕਹਿ ਦਿੱਤਾ। ਬੜੀ ਵਧੀਆ ਗੱਲ ਹੁੰਦੀ ਹੈ ਬੰਦਾ ਆਪਣੇ ਦਿਲ ਦੀ ਗੱਲ ਸਾਫ਼ ਕਹਿ ਦੇ। ਇੱਕ ਮਹਾਂਪੁਰਸ਼ ਦਾਸ ਨੂੰ ਕੁਝ ਸਮਾਂ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗ ਮਿਲਿਆ, ਪੈਦਲ ਹੀ ਚੱਲਿਆ ਕਰਦੇ ਸਨ। ਹੁਸ਼ਿਆਰਪੁਰ ਦੇ ਇਲਾਕੇ ਦਾ ਜਨਮ ਸੀ ਪੰਡਤਾਂ ਦੇ ਘਰ ਦਾ। ਚਾਰ ਵੇਦਾਂ ਦੇ ਵਿਦਵਾਨ, ਮਹਾਂਪੰਡਿਤ, ਮਹਾਂਵਿਦਵਾਨ ਔਰ ਤਿਆਗੀ ਅੱਤ ਦਰਜੇ ਦੇ, ਸਵਾਮੀ ਦਯਾਨੰਦ ਜੀ ਉਹਨਾਂ ਦਾ ਨਾਮ ਸੀ, ਤੇ ਏਡੇ ਵੱਡੇ ਵਿਦਵਾਨ, ਸਰਲ ਕਿ ਕਿਸੇ ਦੇ ਘਰ ਜਾਣਾ, ਦਰਵਾਜ਼ੇ ਤੇ ਖਲੋ ਕੇ ਭਿਕਸ਼ਾ ਮੰਗਣੀ ਹੈ, ਹੱਥ ਤੇ ਰੋਟੀ ਲੈਣੀ ਹੈ, ਪਹਿਲੇ ਘਰ ਜਾ ਕੇ ਅਲੱਖ ਬੁਲਾਉਣੀ ਹੈ, ਅੱਖਾਂ ਨੀਵੀਆਂ ਰੱਖਣੀਆਂ ਨੇ, ਧੀ ਭੈਣ ਮਾਂ ਕੋਈ ਆਈ ਉਹਦੇ ਵੱਲ ਦੇਖਣਾ ਨਹੀਂ, ਪ੍ਰਸ਼ਾਦਾ ਲੈ ਕੇ ਉੱਥੇ ਖਾ ਲੈਣਾ ਖੜੇ ਖੜੇ। ਜੇ ਉਹ ਪ੍ਰਸ਼ਾਦਾ ਉੱਥੋਂ ਨਹੀਂ ਮਿਲਿਆ ਤੇ ਦੂਜੇ ਘਰ ਅਲੱਖ ਜਗਾਉਣੀ, ਤੇ ਜੇ ਦੂਜੇ ਘਰੋਂ ਵੀ ਨਹੀਂ ਮਿਲਿਆ ਤੀਜੇ ਘਰ ਜਾ ਕੇ ਅਲੱਖ ਬੋਲਣਾ, ਜੇ ਪ੍ਰਸ਼ਾਦਾ ਮਿਲ ਗਿਆ ਛਕ ਲੈਣਾ। ਨੰਗੇ ਪੈਰੀ ਰਹਿੰਦੇ ਸਨ, ਪੈਦਲ ਤੁਰਦੇ ਸਨ ਹਰਿਦੁਆਰ ਤੋਂ ਅੰਬਾਲੇ, ਮੈਂ ਕਈ ਵਾਰੀ ਪੈਦਲ ਆਉਂਦੇ ਜਾਂਦੇ ਦੇਖੇ, ਤੇ ਕੱਪੜਾ ਇੱਕੋ ਹੀ ਤਨ ਤੇ ਗਾਤੀ ਰੱਖਦੇ ਸਨ, ਫੱਕਰ ਪੂਰੇ। ਤੀਜੇ ਘਰ ਰੋਟੀ ਨਹੀਂ ਮਿਲੀ ਤਾਂ ਵਾਪਸ ਆਪਣੀ ਕੁਟੀਆ ਚ ਆ ਕੇ ਬਹਿ ਜਾਣਾ, ਚੌਥਾ ਘਰ ਮੰਗਣ ਨਹੀਂ ਜਾਣਾ। ਇੱਕ ਵਾਰੀ ਮੈਂ ਬੇਨਤੀ ਕੀਤੀ ਨਮਸਕਾਰ ਕਰਕੇ, ਮਹਾਰਾਜ ਕੋਈ ਜੁਗਤੀ ਕਿਰਪਾ ਕਰਕੇ ਦੱਸੋ। ਕਹਿਣ ਲੱਗੇ, ਅਰੇ ਗਿਆਨੀ ਜੀ, ਬਸ ਜਿਤਨਾ ਹੋ ਸਕੇ ਮਨ ਕੋ ਸਰਲ ਬਣਾਉਣੇ ਕੀ ਕੋਸ਼ਿਸ਼ ਕਰੋ, ਜਿਤਨਾ ਹੋ ਸਕੇ ਇਸ ਕੋ ਸਰਲ ਕਰਨੇ ਕਾ ਯਤਨ ਕਰੋ, ਜੋ ਅੰਦਰ ਹੈ ਉਸਕੋ ਕਹਿ ਦੋ। ਪਰ ਬੜਾ ਔਖਾ ਸਾਧ ਸੰਗਤ, ਜਿਹੜਾ ਸਾਡੇ ਅੰਦਰ ਹੁੰਦਾ ਅਸੀਂ ਮੂੰਹ ਤੋਂ ਨਹੀਂ ਕਹਿ ਸਕਦੇ, ਤੇ ਜਿਹੜਾ ਮੂੰਹ ਤੋਂ ਕਹਿੰਦੇ ਉਹ ਸਾਡੇ ਅੰਦਰ ਨਹੀਂ ਹੁੰਦਾ। ਇਹ ਦਿੱਕਤ ਹੈ ਜਿਹੜੀ ਰੱਬ ਦੇ ਵਿੱਚ ਤੇ ਬੰਦੇ ਵਿੱਚ ਦੀਵਾਰ ਬਣ ਕੇ ਖੜੀ ਹੈ। ਇੰਦਰ ਸੈਨ ਨੇ ਸੱਚ ਸੱਚ ਕਹਿ ਦਿੱਤਾ ਤਾਂ ਜਗਤ ਗੁਰੂ ਨਾਨਕ ਸਾਹਿਬ ਬੜੇ ਪ੍ਰਸੰਨ ਹੋਏ, ਕਹਿੰਦੇ ਠੀਕ ਹੈ ਭਾਈ, ਤੇਰਾ ਦ੍ਰਿੜ ਨਿਸ਼ਚਾ ਹੈ।
ਮੰਜੀ ਪਰ ਝੰਡਾ ਬਿਠਾਇਆ,
ਤੇ ਮਹਾਰਾਜ ਨੇ ਆਖਿਆ ਭਾਈ ਝੰਡੇ ਤੂੰ ਇਸ ਮੰਜੀ ਤੇ ਬਹਿ ਜਾ, ਤੂੰ ਪ੍ਰਚਾਰ ਕਰ। ਉਹਨੇ ਸੱਤ ਬਚਨ ਕਰਕੇ ਮੰਨ ਲਿਆ, ਕਿਉਂਕਿ ਗੁਰੂ ਦੇ ਦੋਵੇਂ ਹੱਥਾਂ ਲੱਡੂ ਹੀ ਨੇ, ਜਿੱਧਰੋਂ ਮਰਜ਼ੀ ਦੇ ਦੇਵੇ, ਜਿਵੇਂ ਮਰਜ਼ੀ ਦੇ ਦੇਵੇ। ਇੰਦਰ ਸੈਨ ਨੂੰ ਸਹਿਜ ਸਮਾਧੀ ਦੇ ਦਿੱਤੀ, ਭਾਈ ਝੰਡੇ ਨੂੰ ਪ੍ਰਚਾਰਕ ਦੀ ਸੇਵਾ ਦੇ ਦਿੱਤੀ, ਮੁਕਤੀ ਤੇ ਦੋਵਾਂ ਦੀ ਇੱਕੋ ਜਿਹੀ ਹੁਕਾਰ ਹੀ ਦੇਣੀ ਹੈ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰੇ ਲਾਈਆ। ਇਹ ਨੀ ਵੀ ਜੇ ਕੋਈ ਸਮਾਧੀ ਲੱਗੀ ਉਹਨੇ ਹੀ ਮੁਕਤ ਹੋਣਾ, ਪਤਾ ਨੀ ਗੁਰੂ ਕਿਹਨੂੰ ਕਰ ਦੇਵੇ, ਕਿਹਦੇ ਤੇ ਕਿਰਪਾ ਕਿਵੇਂ ਕਰ ਦੇਵੇ, ਉਹਦੀ ਖੇਡ ਹੈ। ਝੰਡੇ ਨੂੰ ਕਹਿੰਦੇ ਤੂੰ ਮੰਜੀ ਤੇ ਬੈਠ ਜਾ, ਝੰਡੇ ਨੂੰ ਬਿਠਾ ਦਿੱਤਾ ਮੰਜੀ ਤੇ।
ਸਰਬ ਦੇਸ਼ ਕੋ ਸਤਿਗੁਰ ਕਰਕੇ
ਮਹਾਰਾਜ ਨੇ ਭਾਈ ਝੰਡੇ ਨੂੰ ਵਿਸ਼ੇਰ ਦੇਸ਼ ਦਾ ਗੁਰੂ ਬਣਾ ਦਿੱਤਾ। ਸਤਿਗੁਰ, ਸੱਚਾ ਗਿਆਨ ਦੇਣ ਵਾਲੇ ਨੂੰ ਸਤਿਗੁਰੂ ਕਹਿੰਦੇ। ਆਖੋ ਸਤਨਾਮ ਸ੍ਰੀ। ਸੱਚਾ ਗਿਆਨ ਕੀ ਹੈ? ਆਤਮਾ ਦਾ ਗਿਆਨ, ਸਰੂਪ ਦਾ ਗਿਆਨ, ਬੋਧ। ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰ ਦਿੱਤੀ। ਅੱਜ ਕੱਲ ਕਈ ਲੋਕ ਕਹਿੰਦੇ ਜੀ ਸੰਤ ਤੇ ਗੁਰੂ ਨਾਨਕ ਹੀ ਹੈ। ਜੇ ਕਿਸੇ ਮਹਾਂਪੁਰਸ਼ ਨੂੰ ਸੰਤ ਕਹਿ ਦਈਏ ਨਾ, ਬਾਬਾ ਅਤਰ ਸਿੰਘ ਜੀ ਮਸਤੂਆਣਿਆਂ ਨੂੰ ਸੰਤ ਕਹਿ ਦਈਏ, ਸੰਤ ਗੁਰਬਚਨ ਸਿੰਘ ਜੀ ਹੋਰਾਂ ਨੂੰ ਸੰਤ ਕਹਿ ਦਈਏ, ਤੇ ਕਈ ਤਾਂ ਬੜੇ ਲੜਾਕੇ ਹੁੰਦੇ ਆ ਕਿ ਇੰਜ ਪੈਂਦੇ ਆ ਜਿਵੇਂ ਖਾ ਜਾਣਗੇ। ਨਹੀਂ ਜੀ, ਸੰਤ ਤੇ ਗੁਰੂ ਨਾਨਕ ਹੀ ਹੈ। ਮੈਂ ਕਿਹਾ ਸੁਖਮਣੀ ਸਾਹਿਬ ਪੜਿਆ? ਹਾਂ ਜੀ, ਰੋਜ਼ ਪੜ੍ਹਦੇ ਆ। ਮੈਂ ਕਿਹਾ ਫਿਰ ਇਹਦੇ ਅਰਥ ਦੱਸੋ। ਅੰਮ੍ਰਿਤ ਦ੍ਰਿਸ਼ਟ ਭੇਖਾ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟ ਭੇਖਾ। ਗੁਰੂ ਬਾਰੇ ਲਿਖਿਆ ਨਾ ਵੀ ਗੁਰੂ ਅੰਮ੍ਰਿਤ ਦ੍ਰਿਸ਼ਟੀ ਦੇਖਦਾ, ਜਿਹੜੇ ਬੰਦੇ ਵੱਲ ਦੇਖਦਾ ਉਹ ਸੰਤ ਬਣ ਜਾਂਦਾ। ਕੀ ਗੁਰੂ ਨਾਨਕ ਨੇ ਕੌਡੇ ਰਾਕਸ ਦੇ ਵੱਲ ਨਿਗਾਹ ਕਰਕੇ ਉਹਨੂੰ ਸੰਤ ਨਹੀਂ ਬਣਾਇਆ? ਜਿਹਦੇ ਵੱਲ ਨਿਗਾਹ ਕੀਤੀ ਹੈ ਉਹ ਸੰਤ ਬਣ ਗਏ। ਫਿਰ ਤੁਸੀਂ ਗੁਰੂ ਨਾਨਕ ਤੇ ਸੰਤ ਬਣਾਉਣ ਵਾਲਾ ਹੈ, ਗੁਰੂ ਨਾਨਕ ਸੰਤ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਸੰਤ ਹੀ ਸੰਤ ਬਣਾ ਸਕਦਾ, ਦੀਵਾ ਹੀ ਦੀਵੇ ਨੂੰ ਜਗਾ ਸਕਦਾ, ਬੁਝਿਆ ਦੀਵਾ ਦੂਜੇ ਦੀਵੇ ਨੂੰ ਨਹੀਂ ਜਗਾ ਸਕਦਾ। ਇਹ ਵੀ ਸੀ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਸੰਤ ਨੇ, ਪਰ ਉਹ ਐਸੇ ਸੰਤ ਨੇ ਵੀ ਅੱਗੇ ਵੀ ਸੰਤ ਬਣਾ ਸਕਦੇ ਨੇ, ਤੇ ਉਹਨਾਂ ਦੀ ਕਿਰਪਾ ਨਾਲ ਪੰਥ ਖਾਲਸਾ ਸੰਤਾਂ ਦਾ ਸਮੂਹ ਹੀ ਹੈ। ਆਖੋ ਸਤਨਾਮ। ਗੁਰੂ ਨਾਨਕ ਦਾ ਜਿੰਨਾ ਖਾਲਸਾ, ਸੰਤ ਹੀ ਹੈ, ਸੰਤ ਵੀ ਹੈ ਤੇ ਸਿਪਾਹੀ ਵੀ ਹੈ, ਇੱਕੋ ਖਾਲਸੇ ਚ ਸਾਰੇ ਗੁਣ ਨੇ, ਸਭ ਗੁਰੂ ਨਾਨਕ ਦੀ ਕਿਰਪਾ ਹੈ। ਭਾਈ ਝੰਡੇ ਨੂੰ ਸੰਤ ਸਤਿਗੁਰੂ ਨੇ ਬਣਾ ਦਿੱਤਾ। ਕਹਿਣ ਲੱਗੇ ਇਸ ਦੇਸ਼ ਵਿੱਚ ਪ੍ਰਚਾਰ ਕਰੀ, ਨਾਮ ਜਪੀ ਤੇ ਨਾਮ ਜਪਾਈ। ਹਾਂਜੀ,
ਪੁਰ ਕੋ ਪਠਾਰ ਜਾਏ ਉਚਰ ਕੈ,
ਆਗਿਆ ਦਿੱਤੀ ਜਾ ਨਗਰ ਵਿੱਚ ਚਲਾ ਜਾ।
ਦੇਸ਼ ਕੋ ਭਾਈ ਪ੍ਰਗਟ ਸਭ ਨਗਰ ਮਝਾਰੂ।
ਸਾਧ ਸੰਗਤ ਜੀ, ਹੁਣ ਗੱਲ ਪ੍ਰਗਟ ਹੋ ਗਈ। ਵਾਹ 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 ਵਾਹ। ਕਹਿੰਦੇ ਜਦੋਂ ਸੂਰਜ ਚੜ੍ਹਦਾ ਫਿਰ ਦੱਸਣਾ ਨੀ ਪੈਂਦਾ ਵੀ ਸੂਰਜ ਚੜ ਗਿਆ, ਆਪੇ ਹੀ ਪਤਾ ਲੱਗ ਜਾਂਦਾ। ਜਦੋਂ ਮਹਾਰਾਜ ਨੇ ਕਿਰਪਾ ਕੀਤੀ ਨਾ, ਆਪੇ ਹੀ ਖੁਸ਼ਬੋ ਪਸਰ ਗਈ ਸਾਰੇ ਸ਼ਹਿਰ ਦੇ ਵਿੱਚ।
ਮਨੁਜ ਪਰਸ ਪਰ ਕਰਤੇ ਉਚਾਰੂ।
ਲੋਕ ਸ਼ਹਿਰ ਵਿਸ਼ੇਰ ਦੇਸ਼ ਦੇ ਆਪਸ ਚ ਗੱਲਾਂ ਲੱਗ ਪਏ ਕਰਨ। ਘਰ ਘਰ ਸੁੱਧ ਹੋ ਗਈ, ਚਰਚਾ ਚੱਲ ਪਈ।
ਹੋਈ ਸੁਧਰ ਸੈਨ ਸੁਧ ਐਸੇ।
ਸੁਧਰ ਸੈਨ ਨੂੰ ਵੀ ਪਤਾ ਲੱਗ ਗਿਆ, ਰਾਜੇ ਨੂੰ, ਇੰਦਰ ਸੈਨ ਦਾ ਮਾਮਾ ਸੀ, ਵਿਸ਼ੇਰ ਦੇਸ਼ ਦਾ ਰਾਜਾ ਸੀ ਸੁਧਰ ਸੈਨ, ਉਸ ਨੂੰ ਖਬਰ ਹੋ ਗਈ।
ਤਪਾ ਸਾਧ ਕੋ ਬਾਹਰ ਬੈਸੇ।
ਰਾਜੇ ਨੂੰ ਕਿਸੇ ਨੇ ਜਾ ਦੱਸਿਆ ਕਿ ਰਾਜਾ ਜੀ ਕੋਈ ਮਹਾਨ ਸਾਧੂ, ਮਹਾਨ ਤਪਸਵੀ, ਮਹਾਨ ਕਰਮੀ ਵਾਲਾ ਪਵਿੱਤਰ ਆਤਮਾ ਮਹਾਂਪੁਰਸ਼ ਸ਼ਹਿਰ ਤੋਂ ਬਾਹਰ ਆ ਕੇ ਬੈਠੇ ਹੈ।
ਝੰਡੇ ਕੋ ਸਤਿਗੁਰੂ ਬਣਾਇਆ।
ਔਰ ਉਹਨਾਂ ਨੇ ਝੰਡੇ ਬਾਢੀ ਨੂੰ ਸਤਿਗੁਰੂ ਦੀ ਪਦਵੀ ਦੇ ਦਿੱਤੀ ਹੈ। ਉਹ ਸਤਿਗੁਰੂ, ਆਪ ਸਤਿਗੁਰੂ, ਤੇ ਸਤਿਗੁਰੂ ਬਣਾ ਦਿੱਤਾ ਅੱਗੇ, ਦੀਵਾ ਬਾਲ ਦਿੱਤਾ ਦੀਵੇ ਤੇ ਜਿਉਂ ਦੀਵਾ ਬਲਿਆ। ਭਾਈ ਝੰਡੇ ਬਾਢੀ ਤੇ ਇੰਨੀ ਕਿਰਪਾ ਕਰਤੀ ਹੈ, ਆ ਤੇਰੇ ਦੇਸ਼ ਦਾ ਗੁਰੂ ਉਸ ਨੂੰ ਥਾਪ ਦਿੱਤਾ, ਪ੍ਰਚਾਰਕ ਥਾਪ ਦਿੱਤਾ ਸਿੱਖੀ ਦਾ।
ਸੁਨ ਨਰੇਸ਼ ਨਰ ਏਕ ਪਠਾਇਆ।
ਸੁਧਰ ਸੈਨ ਨੇ ਜਦੋਂ ਸੁਣਿਆ, ਪਤਾ ਕਰਨ ਵਾਸਤੇ ਇੱਕ ਬੰਦਾ ਭੇਜਿਆ।
ਝੰਡਾ ਇੰਦਰ ਸੈਨ ਤੈ ਕਾਲਾ।
ਜਦੋਂ ਉਹ ਬੰਦਾ ਆਇਆ, ਉਹਨੇ ਕੀ ਦੇਖਿਆ ਕਿ ਭਾਈ ਇੰਦਰ ਸੈਨ ਤੇ ਭਾਈ ਝੰਡਾ
بیٹھے درس دین دیالہ.
گرو نانک صاحب دے سامنے بیٹھے ہے تے گرو نانک صاحب دے ایدہ درشن کر رہے ہیں ایدہ ہاتھ جوڑ کے جویں چند نو چکور ویکھدی ہے. چند چکور پریت ہے لائتار نہالے مور ببیہ بول دے ویکھ بدل کالے نار پتار نار پتار پیار ہے ماں پوت سنبھالے. اینا پیار گرو تے سکھ دا پیر مریداں پھر ہڑی او نبھ ہے نالے. ایدا پیار نال بابے جی ول دیکھی جاندے ہے تے پریم دی مورتی بنے بیٹھے دوویں جنے.
مانو آوت واقع علاوہ
او جڑا سرکاری بندہ سی, سرکاری بندیاں دی بولی تھوڑی سرکاری ہوندی ہے, اونے آوندیاں ہی آکھیا
کون تپا تم وکھے کہاوا.
اونے پوچھا تواڈے چوں تپا کون کو آندا ہے.
نام اہے شری نانک جا کو.
جنہ دا نام شری گرو نانک دیو جی کون ہن.
نرپت بلاوت ہے اب تا کو.
ساڈا راجہ انہاں نو بلا رہا ہے تواڈے وچوں نانک جی کون نے, کیونکہ مینو راجے نے بھیجیا. راجہ جی بلا رہے نے نانک جی نو بلا رہے نے.
اندر سین بولے ہوتے ساتھا.
اس بندے نو اندر سین کہن لگا
میں اب چلو نکٹ نر ناتھا.
کہن لگا تو گھبرا نا, کیونکہ اندر سین راجے سدر سین دا سکا پان جیسی اونوں اپنا گھر لگدا سی مامے دا راج سی اودے دا. او کہندا تو بنا کہ بول بہتا میں نال چلدا تیرے کول راجا جی دے کول میں چلدا ہاں.
تے کو سب بد کہ سمجھاؤں.
میں راجا جی نو ساری گل سمجھاواں گا چل کے.
بہرو آپ پاس چلے آؤں.
تے گرو نانک صاحب نو کہن لگا مہاراج مینوں جان دیو میں مڑ کے تواڈے کول آ جاواں گا, راجے نو دس کے آواں گا تواڈے بارے.
شری گور پانے اٹھیو توں کیسے.
چلو بھائی اندر سین اٹھن لگا دے مارا کہندے توں کیویں اٹھ رہے ہیں. آکھو ستنا توں کیوں اٹھ رہے ہیں بھائی, تینوں کی ڈر ہے کی خطرہ تینوں راجے تو کیوں اٹھدا ہے توں.
رہو نچنت یہاں ٹگ بیسے.
کوئی راجیاں دی سانوں پرواہ تھوڑا, راجیاں دے راجے سن مہاراج. یہ سنسار دے تے کروڑا راجے انہاں دے چرنا دی دھوڑ دے ایک کن دے برابر بھی نہیں, کوئی ہر سمان نہیں راجا. یہ بھوپت سب دیوس چار کے چوٹے کرتا دیواجا. چنتا کا دی کرتا ہے بیٹھا رہو ساڈے کول.
اندر سین تب بچنی اچارا.
اندر سین نے گرو جی دے بچن سن کے پھر بہ گیا, کیونکہ پیوا سی نا, پھر ہاتھ جوڑ لے. پھر ہاتھ جوڑ کے آگیا منگی ستگرن تو
ہے پرب سنو مکند ادارا.
اندر سین کہن لگا ہے مکتی دے داتے سچے پاتشاہ جی بینتی سنو.
اوپت ماتل لاگت ہمرا.
یہ جڑے راجا جی ہن ایتھوں دا راجا او میرا ماما لگدا ہے.
بید نہ جان سکے سو تمرا.
پر مہاراج اجے تک اونوں آپ جی دا بھید نہیں ہے, ہے تا میرا ماما پر اجے اونوں تواڈے بارے کوئی گیان نہیں ہے, سمجھ نہیں ہے.
آئس دیجے تے سمجھاؤں.
آگیا دیو, میں آپ جی تو آگیا لے رہا, جی آپ جی کرپا کرو مینوں جان دی آگیا دیو, میں جا کے راجے نو کچھ سمجھا دیا او دا بھی پلا ہو جاوے.
جو وے پلا سو ریت بتاؤں.
کیونکہ ماما میرا اپنے دا فکر ہوندا. اندر سین بڑی رمج دی گل کر رہا ہے کہ کتے اے نہ ہوئے میرے مامے کو انجان پونے جو کوئی اوگیا ہو جے تے سات گراں دا کوئی بچن روپی تیر چل جاوے, پھر بڑا اوکھا ہو جاندا. تے پہلا ہی گل سنبھال لینی چاہیے وڈیاں ماں پرشاں سادھواں سنتاں کول تے ساتھ سنگت جی جاندے نا ہزاراں میل پہلے ڈرنا چاہیے, سادھو سنت نو چھیڑنا نہیں چاہیے. کر میں ڈر کے دوروں متھا ٹیک کے ਇੱਥੋਂ ਹੀ ਨਮਸਕਾਰ, ਕੋਲ ਜਾਇਆ ਪਤਾ ਨਹੀਂ ਕੀ ਕਹਿ ਦੇਣ, ਨਹੀਂ ਛੇੜਨਾ ਚਾਹੀਦਾ। ਤੇ ਰਾਜੇ ਮਹਾਰਾਜਿਆਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ, ਉਹ ਥੋੜਾ ਜਿਹਾ ਆਪਣੀ ਮੈਂ ਮੇਰੀ ਵਿੱਚ ਕੋਈ ਵਚਨ ਕਰ ਲੈਂਦੇ, ਕਿਤੇ ਐਸਾ ਨਾ ਹੋਵੇ ਮੇਰਾ ਮਾਮਾ ਵਰ ਲੈਂਦਾ ਲੈਂਦਾ ਕੋਈ ਸਰਾਪ ਨਾ ਲੈ ਬੈਠੇ ਤੇ ਮੈਨੂੰ ਆ ਗਿਆ ਤੇ ਮੈਂ ਜਾ ਕੇ ਉਹਨੂੰ ਸਮਝਾ ਦਿਆਂ। ਜਰਾ ਕ
ਦੋਹਰਾ ਲੇ ਰਜਾਏ ਨ੍ਰਿਪ ਡਿੱਗ ਗਇਓ, ਮਿਲ ਅਸ ਬਚਨੀ ਉਚਾਰ।
ਮਹਾਰਾਜ ਦੀ ਆਗਿਆ ਲੈ ਕੇ ਭਾਈ ਇੰਦਰ ਸੈਨ ਜੀ ਚਲੇ ਗਏ, ਰਾਜੇ ਸੁਧਰ ਸੈਨ ਨੂੰ ਮਿਲੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਮਾਮੇ ਨੂੰ ਦੱਸੀ।
ਸ਼ਰਨ ਗਹੁ ਤੈ ਸੰਤ ਕੀ, ਲੱਖ ਸਰੂਪ ਕਰਤਾਰ।
ਕਹਿਣ ਲੱਗੇ ਰਾਜਾ ਜੀ ਇੱਥੇ ਨੀ ਬੁਲਾਓ, ਜਿਵੇਂ ਤੁਸੀਂ ਬੁਲਾਇਆ ਨਾ ਇਹ ਤਰੀਕਾ ਠੀਕ ਨਹੀਂ। ਮਾਫ ਕਰਨਾ, ਤੁਸੀਂ ਮੇਰੇ ਮਾਮਾ ਜੀ ਹੋ, ਵੱਡੇ ਹੋ, ਪਰ ਮੈਂ ਤੁਹਾਨੂੰ ਸਹੀ ਰਾਹ ਦੱਸਾਂ। ਜਿਹੜੇ ਸੰਤਾਂ ਕੋਲ ਤੁਸੀਂ ਬੰਦਾ ਭੇਜਿਆ ਨਾ, ਉਹਨਾਂ ਕੋਲ ਆਪ ਹੀ ਚੱਲੋ, ਉਹਨਾਂ ਦੀ ਸ਼ਰਨ ਪੈ ਜਾਓ। ਉਹ ਕਰਤਾਰ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਦਾ ਰੂਪ ਹਨ।
ਜੋ ਪਈ ਉਹਨੇ ਪਰੇ ਪਰੇ ਕਰ ਉਹਨੇ, ਉਜਰ ਬਸਾਏ ਬਸੇ ਕਰ ਸ਼ੂਨੇ।
ਐਡੇ ਵੱਡੇ ਨੇ ਵੀ ਊਣਿਆਂ ਨੂੰ ਭਰ ਦਿੰਦੇ ਨੇ, ਭਰਿਆਂ ਨੂੰ ਊਣੇ ਕਰ ਦਿੰਦੇ। ਊਣੇ ਭਰੇ ਭਰੇ ਪਰ ਊਣੇ, ਇਹ ਚਲਤ ਸਵਾਮੀ ਕੇ ਕਾਰਣਾ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਊਣੇ ਭਰੇ, ਊਣੇ ਦਾ ਮਤਲਬ ਹੁੰਦਾ ਖਾਲੀ, ਅਧੂਰਾ, ਅਧੂਰਿਆਂ ਨੂੰ ਖਾਲੀਆਂ ਨੂੰ ਭਰ ਦਿੰਦੇ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦੇ ਤੇ ਵਸਿਆਂ ਨੂੰ ਉਜਾੜ ਦਿੰਦੇ ਹੈ ਤੇ ਉਜੜਿਆਂ ਨੂੰ ਵਸਾ ਦਿੰਦੇ। ਉਹਨਾਂ ਦੀ ਖੇਡ ਹੈ ਸਰਬ ਕਲਾ ਸਮਰੱਥ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇੰਨੀ ਸਮਰੱਥਾ ਦੇ ਮਾਲਕ ਹਨ।
ਲਘੂ ਤੇ ਵੱਡ, ਵੱਡ ਤੇ ਲਘੂ ਛਿਨ ਮੈਂ,
ਵੱਡੇ ਨੂੰ ਛੋਟਾ ਤੇ ਛੋਟੇ ਨੂੰ ਵੱਡਾ ਕਰਨ ਲੱਗਿਆ ਛਿਨਕ ਲਾਉਂਦੇ ਨੇ, ਛਿਨ ਅੱਖ ਦੇ ਫੋਰ ਚ ਕੁਝ ਦਾ ਕੁਝ ਕਰ ਦਿੰਦੇ ਨੇ ਐਸੇ ਮਹਾਂਪੁਰਸ਼ ਨੇ।
ਅਸ ਸਮਰੱਥ ਸਮਝੋ ਨ੍ਰਿਪ ਮਨ
ਮੈਂ। ਇਹ ਰਾਜਾ ਜੀ ਇਸ ਤਰ੍ਹਾਂ ਸਮਝ ਲਓ ਜੋ ਮੈਂ ਤੁਹਾਨੂੰ ਕਹਿ ਰਿਹਾ, 16 ਆਨੇ ਕਹਿ ਰਿਹਾ, ਤੁਸੀਂ ਮੇਰੇ ਮਾਤਾ ਪਿਤਾ ਦੇ ਸਮਾਨ ਹੋ, ਮੇਰੇ ਮਾਮਾ ਜੀ ਹੋ ਤੇ ਮੇਰੇ ਰਾਜੇ ਵੀ ਹੋ। ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ, ਉਹਨਾਂ ਦੇ ਕੋਲ ਚੱਲ ਕੇ ਕੁਝ ਲੈ ਲਵੋ।
ਉਪ ਕਹੇ ਜੈ ਬਿਦ ਤੁਮ ਕਹਿਓ।
ਜਦੋਂ ਇਹ ਗੱਲ ਰਾਜੇ ਸੁਧਰ ਸੈਨ ਨੇ ਸੁਣੀ, ਉਹਦੀ ਵੀ ਪਿਛਲੇ ਜਨਮਾਂ ਦੀ ਭਗਤੀ ਜਾਗ ਪਈ, ਕਿਉਂਕਿ ਭਗਤੀ ਹੋਵੇ ਨਾ ਤਾਂ ਹੀ ਸਾਧੂ ਤੇ ਨਿਸ਼ਚਾ ਬੱਝਦਾ। ਜੇ ਭਗਤੀ ਨਾ ਹੋਵੇ, ਰੱਬ ਸਾਹਮਣੇ ਬੈਠਾ ਹੋਵੇ, ਨਿਸ਼ਚਾ ਨਹੀਂ ਬੱਝਦਾ। ਸਾਧ ਸੰਗਤ ਜੀ ਚੰਦੂ ਦਾ ਨਹੀਂ ਬੱਝਿਆ, ਕਿਉਂ? ਉਹਦੇ ਪਾਪ ਹੀ ਬੜੇ ਸਨ, ਕਰੋੜਾਂ ਜਨਮਾਂ ਦੇ ਉਹਦੇ ਪਾਪ ਹੀ ਇਕੱਠੇ ਹੋਏ ਸਨ ਤੇ ਉਹ ਪਾਪਾਂ ਨੇ ਉਹਦੀ ਮੱਤ ਮਾਰ ਦਿੱਤੀ। ਉਹ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾ ਰਿਹਾ, ਉਹਨੂੰ ਸਮਝ ਨਹੀਂ ਆ ਰਹੀ। ਲੀਲਾ ਗੁਰੂ ਦੀ ਹੈ, ਜੇ ਉਹਦੇ ਕੋਈ ਕਰਮ ਚੰਗੇ ਹੁੰਦੇ, ਕੋਈ ਨਾ ਕੋਈ ਕਰਮ ਜਾਗ ਪੈਂਦਾ, ਉਹਨੂੰ ਸਮਝ ਆ ਜਾਂਦੀ ਤੇ ਉਹ ਤਾਰਿਆ ਜਾਂਦਾ, ਪਰ ਨਹੀਂ। ਕਹਿੰਦੇ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਭਾਗ ਜਾ ਕੇ ਰਾਜਾ ਸੁਧਰ ਸੈਨ ਬੋਲਿਆ,
ਤਹਿ ਬਿਦ ਜਾਏ ਸ਼ਰਨ ਮੈਂ ਗਏ ਹੋ।
ਕਹਿਣ ਲੱਗਾ ਇੰਦਰ ਸੈਨ, ਪੁੱਤਰ ਤੂੰ ਮੇਰਾ ਭਾਣਜਾ, ਮੇਰੀ ਭੈਣ ਦਾ ਪੁੱਤਰ ਹੈ, ਮੇਰਾ ਪੁੱਤਰ ਹੈ। ਬੇਟਾ ਜਿਵੇਂ ਤੂੰ ਕਹੇਗਾ ਨਾ ਉਵੇਂ ਹੀ ਮੈਂ ਚੱਲਾਂਗਾ, ਤੂੰ ਦੱਸ। ਦੇਖੋ ਸਾਧੂ ਦੇ ਕੋਲ ਜਾਣ ਦਾ ਤਰੀਕਾ ਹੁੰਦਾ, ਇਹ ਤੇ ਨਹੀਂ ਵੀ ਸਾਧ ਦੇ ਕੋਲ ਜਾਓ ਤੇ ਜਾਂਦਿਆਂ ਹੁਕਮ ਚੜਾ ਦਿਓ। ਕਈ ਜਾਂਦੇ ਆ ਨਾ ਪਹਿਲਾਂ ਹੀ ਸਵਾਲ, ਡੇਰਾ ਸਾਧੂ ਦਾ ਅਜੇ ਵੇਖਿਆ ਨਹੀਂ, ਜੋੜੇ ਲਾਏ ਨਹੀਂ ਤੇ ਸਵਾਲ ਪਹਾੜ ਜਿੱਡਾ ਠਾਹ ਮਾਰਨਾ। ਪਹਿਲਾਂ ਜਾ ਕੇ ਬੈਠੋ, ਵੇਖੋ ਉੱਥੋਂ ਦਾ ਮਾਹੌਲ ਕੀ ਹੈ, ਮਹਾਂਪੁਰਸ਼ਾਂ ਦਾ ਸੁਭਾਅ ਕੀ ਹੈ, ਉਹਨਾਂ ਦੀ ਦਿਨ ਚਿਰਿਆ ਕਿੱਦਾਂ ਦੀ ਹੈ, ਉਹ ਖੁਸ਼ ਕਿਵੇਂ ਹੁੰਦੇ ਨੇ, ਸੇਵਾ ਕਰੋ کوئی سال چھ مہینے سیوا کریے، کہنے بارہ بارہ سال رہیے سادھواں دی ٹولی تاں جا کے آندی ہے، سادھواں دی بولی بارہ منٹ نہیں بہندے تے سوال مار دیں دے. بابا جی آ گل کیویں ہن کیویں دسی ہے، جیڑی گل ایم اے سمجھ آنی جا کے پنجویں والے نو کیویں سمجھا دئیے. پڑھے تیجی چوتھی کلاس کتاباں ایم اے دیاں کھول ہی بیٹھے، کیویں سمجھائیے. ہن گل اے ہے کہ گرو نانک صاحب کول جانا ہے، مینو پتر پتا نہیں کیویں جانا، توں دس بھی سادھو دے کول کیویں چلیے آپ.
جہ کی مہما سنیت بھاری، درس کرنے ابلاخ ہماری.
پتر سارے شہر وچ نانک تپے دی شوبھا ہو رہی ہے، منٹاں جی پھیل جاندی سگندھی. پھول کدی بھی کھڑے نا آواز مار کے نہیں کہندا آؤ سگندھی لے لو، اودی سگندھی آپے کھچ کے لے آندی. پسر گئی مہما پرگٹ پئی سگلے جگ انتر گرو نانک کی وڈیائی. جیدی اینی مہما او دے درشنا نو میرا جی لوچدا ہے.
اندر سین کے پیٹا لیجے اپنا آپ نیوارن کیجے.
اندر سین کہن لگا راجا جی مریادا اے ہے بھی گرو صاحباں کول جان لئی کوئی پیٹا لے لو، پیٹا شردا دے پیار دی ہووے، اپنی سمرتھا انوسار ہووے. غریب آدمی ایک ذاتن توڑ کے بھی لجا سکدا، ایک پھول بھی لجا سکدا، کارا تیلا بھی پیٹا کر سکدا. راجہ اپنی سمرتھا انوسار پیٹا لجا سکدا. راجہ نے گرو صاحب واسطے دیکھو کڈی کڈی پیٹا راجہ رتن رائے لے کے آیا، کلگی دھر لئی، پرشادی ہاتھی، پانچ دریائی گھوڑے، پانچ کلا شستر، راجہ نے سیوا کیتی. بھی تو راجہ ہے پیٹا لے، پر پیٹا دے وچ میں نہیں ہونی چاہی دی، آپا بھاو نوار کے شردا نال چل.
شبھ پھل مدر آسن تھارے آگے، کرو ڈنڈوت چرن جگ لاگے.
سادھو کول جان دا اے طریقہ ہے، سونے سونے ودیا مٹھے پھل لے چلو، کوئی بھوجن پکوان کھیر کڑا پوڑی پرشاد ودیا تیار کر کے لے چلو، کیونکہ سادھو نو ہیرے موتی سونے چاندی نال کوئی مطلب نہیں ہوندا. مہاراج دس جامیاں وچ وکھو وکھ لیلا کیتی، پہلے جامے چ تاں پوری فقیری وکھائی ہے نا، بارہ کو مایا نو دور رکھیا. گرو انگد دیو جی کو چھ کو دور رہی، گرو امر داس جی دے دروازے جا کے کھلو گی اندر نہیں وڑن دیتی. مایا نے بےنتی کیتی، مہاراج میرا ادھار کیویں ہوئے گا، میں بھی تو تہاڈی داسی ہاں. گرو امر داس کہندے چوتھے جامے چ اندر واڑا گے، اجے نہیں واڑنا. چوتھے جامے چ گرو رامدس صاحب مایا چرنا جا کے پھر سری دربار صاحب سروور دی سیوا لائی، کیونکہ سیوا بھی لوانی سی نا، مایا نال ہی کام چلتے. دسویں جامے چ پاتشاہیاں وکھانیا سی، اورنگزیب دے سامنے کھڑنا سی، اودے واسطے پھر کلگیاں توڑے تے جاہو جلال تے گھوڑے ہاتھی قلعے فوجاں سب کچھ دکھانا سی. اس کر کے پھر وہ جلال دکھایا. یہ کھیڈ ہے، یہ مایا تو اچھی کھیڈ ہے. مہاراج سچے پاس انہاں سادھواں کول جانا تے انہاں نوں ہیرے موتیاں دا تے موہ نہیں ہے، پرشادا لے چلو، پھل فروٹ لے چلو، موہ او دا بھی کوئی نہیں، پر ساڈا فرض بنتا ہے وید راج گور پیر پہ خالی ہاتھ نہ جائے. وید کول، راجے کول، گرو کول، پیر کول خالی ہاتھ نہیں جانا چاہیے، کچھ نہ کچھ لے کے جانا چاہیے.
مانی سیکھ سسا کے ست کی،
اپنے پڑھے میں اندر سین دی سکھیا مان کے.
لکیر دے پاکت مم ہت کی،
راجے سدر سین نے جان لیا بھی میرا پانجا میرے پلے دی گل کر رہا ہے، میرے پلے لی آیا. جے کتے یہ نہ ہوندا میں کوئی بچن کر کے گرو صاحب نو تکے نال بلا لیندا، یا کوئی بچن ہور ہو جاندا، اوگیا ہو جاندی، برا ہو سکدا سی. ہن بھلا ہوئے گا، ہن راجا سدر سین کیویں جائے گا، یہ کتھا اپاں اگلے پرکرنا وچ سرون کرانگے. واہ گرو واہ.